अमृत एक है। अमृत एक है, नानक अमृत एक है, दूजा अमृत ना है। अमृत एक है, नानक अमृत एक है, नानक अमृत एक है, दूजा अमृत ना। अमृत एक है, नानक अमृत एक है, नानक अमृत एक है, नानक अमृत एक है, दूजा अमृत नहीं, दूजा अमृत एक है। நாவுக்கு அம்பத்து மனேமாகே நாவுக்கு அம்பத்து மனேமாகே பாய குருபது சாது பாய குருபது சாது रंग श्या तिन्नी पीता तिन्नी पीता रंग श्या जिनका लिखिया जिनका लिखिया आग अमृत एक है नानक अमृत एक है दूजा अमृत ना अमृत ना जिन वड़ाई तेरे नाम की जिन वड़ाई तेरे नाम की तेरे ते अमृत एक है नानक अमृत एक है दूजा अमृत नहीं दूजा अमृत नहीं अमृत एक है अमृत एक है नानक अमृत एक है जिन वड़ाई तेरे नाम की जिन वड़ाई तेरे नाम की तेरते मन माहे नानक अमृत एक है दूजा अमृत ना नानक अमृत मने माहे नानक अमृत मने माहे पाइए गुर प्रसाद पाइए गुर प्रसाद तिन्नी पीता रंग श्यों अमृत एक है तिन्नी पीता ਦਾ ਰੰਗ ਸਿਓ ਜਿਨ ਕੋ ਲਿਖਿਆ ਆਦ ਅੰਮ੍ਰਿਤ ਏਕ ਹੈ। ਨਵੇ ਨਨਾਗਨ ਕੋ ਹੈ ਕਛੂਏ ਜਾਂ ਕੋ ਫਿਰ ਏ ਦਾਵੇ ਜਾਂ ਕੋ ਗੁਰਦੀਨੋ ਏ ਅੰਮ੍ਰਿਤ ਅੰਮ੍ਰਿਤ ਏਕ ਹੈ। ਤਿੰਨੀ ਪੀਤਾ ਰੰਗ ਸਿਓ ਜਾਂ ਕੋ ਗੁਰਦੀਨੋ ਏ ਅੰਮ੍ਰਿਤ ਕਿਸ ਹੀ ਕੋ ਬਣ ਆਵੇ ਜੋ ਕੋ ਆਇਓ ਏਕ ਰਸਾ ਜੋ ਕੋ ਆਇਓ ਏਕ ਰਸਾ ਖਾਨ ਪਾਨ ਆਨ ਨਹੀਂ ਖੁਦਿਆ ਕਿਉਂਕੇ ਚਿੱਤ ਨਾ ਵਸਾ ਮੋਲ ਮਨ ਤਨ ਜਾਂ ਕੋ ਗੁਰਦੀਨੋ ਏ ਅੰਮ੍ਰਿਤ ਮੋਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਅੰਮ੍ਰਿਤ ਏਕ ਹੈ। ਏਕ ਬੂੰਦ ਜਿਨ ਪਾਈ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨ ਜਾਣਾ ਦੁਆ ਤੀਆ ਅੰਮ੍ਰਿਤ ਏਕ ਹੈ ਅਵਰ ਨ ਜਾਣਾ ਦੁਆ ਤੀਆ ਅੰਮ੍ਰਿਤ ਏਕ ਹੈ। ਜਿਸ ਜਨ ਦਕਾਰ ਤੁਮ ਜਗਿਆ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤਰਾਈ ਫਲ ਨਹੀਂ ਜੀਓ ਮਨ ਰੇ ਥਿਰ ਰਹੋ ਡੁੱਬਦਾ ਏ ਫਲ ਨਹੀਂ ਜੀਓ ਅੰਮ੍ਰਿਤ ਏਕ ਹੈ ਡੁੱਬਦਾ ਏ ਫਲ ਨਹੀਂ ਜੀਓ ਅੰਮ੍ਰਿਤ ਏਕ ਹੈ। ਮਨ ਰੇ ਥਿਰ ਰਹੋ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਨਾਨਕ ਅੰਮ੍ਰਿਤ ਮਨੇ ਮਾਹੇ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਅੰਮ੍ਰਿਤ ਏਕ ਹੈ ਬਾਹਰ ਢੂੰਡਤ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਕੱਟ ਮਾਹੀ ਜੀਓ ਇੱਥੇ ਰੁਕਣਾ ਹੋਏਗਾ ਦੋ ਕੁਐਸਚਨ ਖੜੇ ਹੋ ਗਏ سوال پیدا ہو گئے ہیں. ایک تا یہ فیصلہ کرنا ہوئے گا کہ امرت ایک ہے دوجا یہ فیصلہ کرنا ہوئے گا گھر امرت گھٹ ماہی جیو نانک امرت منے ماہی اندر ہی ہے بڑے ضروری سوال نے میں تین دسا جس دے چھکن چھکان دیا گلا کرنے ہیں تے کر دے آ رہے ہیں جڑا مقدس دہاڑا بالکل نزدیک آ گیا جو کچھ اسی کرنا کم سے کم ان دے پرتی جان رہی ہے انجانے نہیں میں چاہنا اج اسی جان لئیے امرت کی ان دو سوالوں کے جواب وچوں امرت دی سمپورن پریبھاشا ہو سکتا ہے ساڈے نظری پہ جائے. پہلا سوال ہے کہ امرت ایک ہے تے جے ایک ہے تو وہ کہڑا ہے دوجا امرت من وچ ہی ہے تو پھر جڑا باہر کھنڈے دا امرت چھکنا ایک ہی ہے نینک امرت منے ماں ہے اندر ہی ہے باہر ڈھونڈت بہت دکھ پاوے گھر امرت گھاٹ ماں ہی جی اندر ہی محرن ہویا شری گرو گرنتھ صاحب دی بانی وچ جتھے اے آکھیا گیا کہ امرت اکو ہے اوتھے اس امرت دیاں تین چار قسماں دا وکھ وکھ نام وی لے دتا گیا بانی نے شبد نو بھی امرت آخیا امرت شبد پیوے جن کوئے نانک تانکی پرم گات ہوئے شبد امرت ہے امرت بانی امیو رس امرت بانی ہر ہر تیری سن سن ہووے پرم گت میری بانی امرت ہے شبد بھی امرت ہے تین چار قسم بانی وچ آکھ دتیاں گئی ہیں شبد بھی امرت ہے نام بھی امرت ہے امرت نام ندھان ہے مل پیو بھائی نام بھی امرت ات بس نہیں دشت بھی امرت ہے دشت بھی امرت ہے امرت دشت نمک پرب جیم سرب رنگ رس مانا چرنے سرنی داسے داسی من مولے تن ہریا ایک نمک پر جی ایک بود امرت دی انقلاب لے آندی ہے ایویں ایک نمک پر دی تیری درشت بھی ایک امرت ہے امرت درشت نمک پرب جیوا ہے پربھو جے تو امرت پری دشتی نال ایک وار نگاہ کر رہے ایک پل ایک نمک میرے وال دیکھ لے مینوں جیون مل جائے تے امرت دی پریبھاشا کی ہے جیون کل بھی ٹاپک اس لیے امرت جیون دندا تے گرو کاجل مینوں तेरी दृष्टि विच भी अमृत दिसदा है। जदों तू एक निमक भर मैनू दृष्ट करके देख ले ते मैनू जीवन मिल जांदा है। ते जीवन भी कोई साधारण नहीं, दुनियादारा वर्गा वो जीवन नहीं जिंदर च कदी कल्पना होवे, कदी चिंता होवे, कदी दुख होन, कदी सोग होन, नहीं बिल्कुल नहीं। मौलिया मंथन हो हरिया हरिया एक बूद जी ने पाई ते इधर भी आख्या चरने सरनी दासे दासी मन मौले मन हरिया। तेरी दृष्ट के अमृत विच भी बिल्कुल ओह आदत ओह सुभा ओह फजीलत ओह तस्वीर है, इसलिए तेरी दृष्ट भी अमृत है। ये अमृत शब्द नाम नाल भी जुड़ गया, ये अमृत शब्द शब्द बाणी नाल भी जुड़ गया, ये अमृत दृष्ट भी हो गई। इत्थे बस नहीं, ये अमृत शब्द तो वेले नाल भी जुड़ गया। कोई वेला भी अमृत है, सतगुरु कहते हैं
अमृत वेला सच ना वड़े आई विचार।
वेला भी अमृत समय का एक हिस्सा है, समय का एक पार्ट है, टुकड़ा है, वो भी अमृत है। चार पांच किस्म के अमृत तो श्री गुरु ग्रंथ साहब की बाणी ने आप निश्चित कर दिते, ते एने अमृत आख आख के फिर कह दिता नानक अमृत एक है। सवाल तो खड़ा होना सी, जेडे जन साधारण ने, साधारण लोग ने कई बार कंफ्यूज होंगे ने, क्यों जरूरत है साडिया संस्थावां अज मुढ़ले रूप विच जीवन नाल संबंध रखने वाली वस्तुआं प्रति लिटरेचर छपे ते घर घर पुजे। लोग अज दे युग अंदर समझ के मानना चाहते ने, अनजाने नहीं। मैं एक बार की थी, अज दे युग दा ते पुराने युग दा अंतर की है, अगे हर चीज लोग अनजाने ही मानते सन। कपड़ा पहन ले सन, बस कपड़ा पहन रही है, ये जो मिल गया पहन ले। हकीम को दवाई लेने जाते सन, वह पुड़ी विच जो कुछ मर्जी लपेट के दे दे, कैसी भी चीज हो बस खा लो। बल्कि हकीम ख्याल रखते सन, कहते सन मेरे नुस्खे का किसी होर नू पता ना लग जाए, बड़ा नुस्खा छुपा छुपा रखते सन। जो कुछ मैं इस दवाई विच इस पुड़ी विच पाया, किसी मरीज नू पता ना लग जाए, किसी होर व्यक्ति नू पता ना लग जाए, ना दसते सन, लोग खा लेंगे सन। पर जिन्हों एडवांस समाख दे ना, जिस संसार नू आज एडवांस कहते हो, इतने कुछ भी छुपाया नहीं जा सकता। इतने तो आज कपड़ा भी बनता है ना, हर मीटर दे उत्ते लिखिया हुंदा है कि इन दे विच एनी टेट्रन है, एनी एना प्लास्टर है, एनी कॉटन है, हर मीटर के मुड़ दिया ताकि पाउन वाले नू पता होवे मैं की पा रहा, हंडान वाले नू पता होवे मैं की हंडा रहा। हुण भला बाजार विच कोई मेडिकल की दुकान ते केमिस्ट ते कोई ऐसी दवाई वेच के दिखावे जिंदे उत्ते पूरा फार्मूला ना लिखे हो, सब कुछ उपर लिखे हो, केड़ा साल्ट कितनी मिकदार विच इनकी डोज की किस कम आउंदा, सब कुछ लिखे। क्योंकि दुनिया जिन्हों असीं अगा वधू संसार कहने हैं ना, उनकी निशानी है। आज मनुख कुछ भी ऐसा नहीं करना चाहता, कुछ भी ऐसा नहीं मानना चाहता जिन्हें जानता ही ना हो। बस बदकिस्मती कि जे मनुख पछड़ गया ना, धर्म की दुनिया में पछड़ गया, कपड़ा तो जान के पौन पहनना चाहता है, दवाई तो जानन तो बाद ही खाना चाहता है। हां जपजी साहब पढ़ी जाना है, रोज उन्होंने जानन की लोड़ नहीं है, की है अखंड पाठ कराए जाने ने आरंभ होया, कलो समाप्त हो गया, गुरु ने की आख्या, इनका कोई मकसद नहीं, अखंड पाठ हो गया, जन्म की कुछ लोट नहीं। धर्म की दुनिया में मनुख कितना पछड़ गया, इतने एडवांस संसार नहीं बनेगा। सुखमणि साहब रोज पढ़ने पन्या बाणिया ते झगड़े होने ने कि मेरिया बाणिया पांच ने कि सत ने, इसलिए तो झगड़ा है ਕਿ ਬਾਣੀਆਂ ਕਿੰਨੀਆਂ ਨੇ, ਪਰ ਪੜ੍ਹਨ ਵਾਲਿਆਂ ਵਿੱਚੋਂ ਬਹੁਤਾਤ ਲੋਕ ਐਸੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੜ੍ਹ ਪੜ੍ਹ ਕੇ ਵੀ ਹਜੇ ਇਹ ਨਹੀਂ ਜਾਣਿਆ ਬਾਣੀ ਦੇ ਵਿੱਚ ਕੀ ਹੈ। ਅਜੀਬ ਘਟਨਾ, ਮਨੁੱਖ ਇੱਥੇ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਅਣਜਾਣੇ ਤੁਰਿਆ ਜਾ। ਤੇ ਵਿਸ਼ਵਾਸ ਕਰਿਓ, ਸਮਾਜ ਬਦਲ ਰਿਹਾ ਹੈ, ਸਮਾਜ ਬਦਲ ਰਿਹਾ। ਅਸੀਂ ਨਹੀਂ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਐਸੇ ਖਿਆਲ ਕਬੂਲ ਨਹੀਂ ਕਰੇਗੀ। ਉਹ ਆਖੇ ਕਿ ਜੋ ਕੁਛ ਮੈਨੂੰ ਦੇਣਾ ਚਾਹੁੰਦੇ ਪਹਿਲਾਂ ਸਮਝਾਓ ਕੀ ਦੇਣਾ ਚਾਹੁੰਦੇ ਹੋ। ਇਸ ਲਈ ਬਲਿਓ ਹੁਣ ਸਾਨੂੰ ਬਹੁਤ ਜ਼ਰੂਰੀ ਹੈ ਜੋ ਕੁਝ ਅਸੀਂ ਕਰਨਾ ਜਾਣ ਲਈ। ਅੰਮ੍ਰਿਤ ਕੀ ਹੈ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਅਸੀਂ ਤੇ ਆਹਿਸਤਾ ਆਹਿਸਤਾ ਇੱਥੋਂ ਤੱਕ ਪਹੁੰਚਾ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਨੂੰ ਅਸੀਂ ਅੰਮ੍ਰਿਤ ਤੋਂ ਵੱਖ ਕਰ ਦਿੱਤਾ। ਇਹ ਅੰਮ੍ਰਿਤ ਗੁਰੂ ਦਸਮ ਪਾਤਸ਼ਾਹ ਦਾ, ਖੰਡੇ ਦਾ ਅੰਮ੍ਰਿਤ ਗੁਰੂ ਦਸਮ ਪਾਤਸ਼ਾਹ ਦਾ। ਤੇ ਜਿਹੜੇ ਨਹੀਂ ਛਕਣਾ ਚਾਹੁੰਦੇ ਨਾ ਉਹ ਇਹ ਕਹਿ ਕੇ ਸੰਤੁਸ਼ਟ ਹੋ ਜਾਂਦੇ ਨੇ, ਚਲੋ ਅਸੀਂ ਗੁਰੂ ਨਾਨਕ ਦੇ ਸਿੱਖੀ ਸੀ, ਅਸੀਂ ਗੁਰੂ ਨਾਨਕ ਦੇ ਸਿੱਖੀ ਸੀ। ਮੈਂ ਇੱਕ ਵਾਰ ਕੀਤੀ ਸੀ ਉਹ ਭਲੇ ਹੋ, ਗੁਰੂ ਨਾਨਕ ਨੇ ਆਰੰਭ ਕੀਤਾ ਹੈ ਅੰਮ੍ਰਿਤ, ਗੁਰੂ ਨਾਨਕ ਨੇ ਖਾਲਸਾ ਪੰਥ ਸਾਜਣਾ ਦਾ ਆਰੰਭ ਗੁਰੂ ਨਾਨਕ ਤੋਂ ਹੋਇਆ ਜੇ, ਗੁਰੂ ਨਾਨਕ ਤੋਂ ਹੋਇਆ। ਮੈਂ ਇੱਕ ਵਾਰ ਬਿਲਾਸ ਨਾਲ ਬੇਨਤੀ ਕੀਤੀ ਸੀ, ਮੈਂ ਆਖਿਆ ਜਪਜੀ ਸਾਹਿਬ ਵੱਖ ਕਰ ਦਿਓ ਤੇ ਬਣਾਓ ਅੰਮ੍ਰਿਤ, ਗੁਰੂ ਨਾਨਕ ਤੋਂ ਤਾਂ ਅੰਮ੍ਰਿਤ ਬਣਨਾ ਸ਼ੁਰੂ ਹੁੰਦਾ, ਗੁਰੂ ਨਾਨਕ ਦੀ ਰਚਨਾ ਤੋਂ ਸੰਬੰਧਿਤ ਬਾਣੀ ਸ੍ਰੀ ਜਪਜੀ ਸਾਹਿਬ ਨੂੰ ਵੱਖ ਕਰਕੇ ਅੰਮ੍ਰਿਤ ਸਾਜਿਆ ਜਾ ਸਕਦਾ। ਗੁਰੂ ਨਾਨਕ ਨੇ ਸ਼ੁਰੂ ਕੀਤਾ ਅੰਮ੍ਰਿਤ ਬਣਾਉਣਾ, ਇੱਥੇ ਬਸ ਨਹੀਂ, ਇਤਿਹਾਸਕ ਤੌਰ ਤੇ ਮੈਂ ਹੈਰਾਨ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਦੋਂ ਮਤ ਮਤਾਂਤਰ ਪੰਥਾਂ ਵਿੱਚੋਂ ਆਪਣਾ ਪੰਥ ਵੱਖ ਕਰਨਾ ਸੀ, ਅੱਜ ਅਸੀਂ ਇਹ ਆਖਦੇ ਹਾਂ ਪੰਥ ਦਾ ਖਾਲਸੇ ਦਾ ਸਾਜਣਾ ਦਿਵਸ ਹੈ, ਤੇ ਬਿਲਕੁਲ ਗੱਲ ਕਿੰਨੀ ਖੂਬਸੂਰਤ ਮਿਲਦੀ ਹੈ। ਗੁਰੂ ਨਾਨਕ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਮਤ ਕੋਈ ਆਖੇ ਗੁਰੂ ਨਾਨਕ ਦੇ ਸਿੱਖ ਹੋਰ ਨੇ ਤੇ ਗੁਰੂ ਦਸਮ ਪਾਤਸ਼ਾਹ ਦੇ ਸਿੱਖ ਹੋਰ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ
ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ।
ਲੋ ਇਹ ਕੰਮ ਤਾਂ ਗੁਰੂ ਨਾਨਕ ਨੇ ਕਰ ਦਿੱਤਾ, ਗੁਰੂ ਨਾਨਕ ਨੇ ਆਪਣਾ ਪੰਥ ਨਿਰਾਲਾ ਕਰ ਲਿਆ। ਗੁਰੂ ਦਸਮ ਪਾਤਸ਼ਾਹ ਜੀ ਨੇ ਤਾਂ ਕੇਵਲ ਆਖਿਆ ਯਾਦ ਹਾਨੀ ਕਰਾਈ, ਭਲਿਓ ਤੁਹਾਨੂੰ ਗੁਰੂ ਨਾਨਕ ਨੇ ਨਿਰਾਲਾ ਕੀਤਾ ਇਸ ਲਈ ਓਨੀ ਦੇਰ ਬਖਤਾਂ ਤੁਹਾਡੇ ਕੋਲ ਹੋਣਗੀਆਂ ਜਦ ਦਾ ਖਾਲਸਾ ਰਹੇ ਨਿਆਰਾ। ਗੱਲ ਤਾਂ ਇੱਕੋ ਸੀ, ਨਿਆਰਾ ਗੁਰੂ ਦਸਮ ਪਾਤਸ਼ਾਹ ਨੇ ਨਹੀਂ ਕੀਤਾ, ਗੁਰੂ ਦਸਮ ਪਾਤਸ਼ਾਹ ਜੀ ਨੇ ਉਸ ਗੱਲ ਨੂੰ ਮੁੜ ਯਾਦ ਕਰਾਇਆ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ ਵੱਖਰਾ ਕਰ ਦਿੱਤਾ, ਨਿਰਾਲਾ ਕਰ ਦਿੱਤਾ। ਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਮੁੜ 200 ਸਾਲ ਬਾਅਦ ਯਾਦ ਕਰਾਇਆ, ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਗੁਰੂ ਦਸਮ ਪਾਤਸ਼ਾਹ ਜੀ ਨੇ ਸੀਸ ਮੰਗੇ ਤੇ ਆਖਿਆ ਮੇਰੇ ਦਰਬਾਰ ਵਿੱਚ ਪਹੁੰਚ ਕੇ ਮੇਰੇ ਨੇੜੇ ਮੇਰੇ ਵੱਲ ਵਧਣ ਵਾਲੇ ਸ਼ਰਤ ਸੀਸ ਦੇਣਾ। ਤੇ ਇਹ ਗੱਲ 200 ਵਾਰ ਪਹਿਲਾਂ ਗੁਰੂ ਨਾਨਕ ਨੇ ਵੀ ਆਖ ਦਿੱਤੀ, ਜੋ ਤੋ ਪ੍ਰੇਮ ਖੇਲਣ ਕਰ ਚਾਹੋ ਸਿਰ ਦਰ ਤਲੀ ਗਲੀ ਮੁਰੀ ਆਓ, ਇੱਕ ਮਾਰਗ ਪੈਰ ਧਰੀ ਜੇ ਸਿਰ ਦੀ ਜੇ ਕਾਨ ਨਾ ਖੀਜੇ। ਅੰਮ੍ਰਿਤ ਗੁਰੂ ਨਾਨਕ ਤੋਂ ਸ਼ੁਰੂ ਹੋਇਆ, ਗੁਰੂ ਦਸਮ ਪਾਤਸ਼ਾਹ ਤੱਕ ਕੰਪਲੀਟ ਹੋ ਗਿਆ। ਤੇ ਉਹ ਜਿਸ ਵਕਤ ਦਿੱਤਾ ਗਿਆ ਅੰਦਰਲਾ ਅੰਮ੍ਰਿਤ 200 ਵਰਾ ਤੇ ਸੰਪੂਰਨ ਜੀਵਨ ਦੀ ਜ਼ਮੀਰ ਨੂੰ ਮੁੜ ਬਾਣਾ ਦੇ ਕੇ ਸੰਪੂਰਨ ਕਰ ਦਿੱਤਾ, 200 ਵਰਾ ਬਾਣੀ ਦਿੱਤੀ ਗਈ, 200 ਵਰਾ ਬਾਣੀ ਨਾਲ ਸਿੰਜਿਆ ਗਿਆ ਸਿੱਖ, ਅੰਮ੍ਰਿਤ ਮਨ ਵਿੱਚ ਆ ਗਿਆ। ਤੇ ਹੁਣ 200 ਵਰੇ ਬਾਅਦ ਬਾਣਾ ਦੇ ਕੇ ਸੰਪੂਰਨ ਨਿਰਾਲਾ ਕਰ ਦਿੱਤਾ ਤਾਂ ਕਿ ਪਤਾ ਲੱਗ ਜਾਏ। ਹੁਣ ਜਰਾ ਸੋਚਣਾ ਆਖਰ ਜੇ ਦ੍ਰਿਸ਼ਟ ਵੀ ਅੰਮ੍ਰਿਤ ਹੈ, ਜੇ ਨਾਮ ਵੀ ਅੰਮ੍ਰਿਤ ਹੈ, ਜੇ ਸ਼ਬਦ ਵੀ ਅੰਮ੍ਰਿਤ ਹੈ, ਜੇ ਵੇਲਾ ਵੀ ਅੰਮ੍ਰਿਤ ਹੈ, ਤੇ ਫਿਰ ਖੰਡੇ ਦਾ ਅੰਮ੍ਰਿਤ ਕੀ ਹੋਇਆ? ਇਹ ਖਿਆਲ ਕਰਿਓ, ਗੁਰੂ ਸਾਹਿਬ ਨੇ ਬਾਣੀ ਅੰਦਰ ਇੱਕ ਹੋਰ ਲਫ਼ਜ਼ ਵਰਤਿਆ,
ਅੰਮ੍ਰਿਤ ਗੁਣ ਸੰਤ ਬੋਲਦੇ, ਅੰਮ੍ਰਿਤ ਗੁਣ ਸੰਤ ਬੋਲਦੇ।
ਗੁਣ ਵੀ ਅੰਮ੍ਰਿਤ ਦੇ, ਬਲਕਿ ਨਿਰੰਕਾਰ ਜਿਹੜਾ ਹੈ ਨਾ ਉਹ ਗੁਣ ਵਾ ਚੁੱਕਾ। ਜਿਹੜਾ ਗੁਰੂ ਮਨੁੱਖ ਨੂੰ ਰੱਬ ਦੇ ਨਿਰੰਕਾਰ ਦੇ ਨੇੜੇ ਕਰਦਾ ਨਾ, ਉਹ ਗੁਣਾਂ ਦੇ ਨੇੜੇ ਕਰਦਾ। ਸਤਿਗੁਰ ਗੁਣੀ ਨਿਧਾਨ ਹੈ, ਗੁਰੂ ਦੇ ਅੰਦਰ ਰੱਬ ਵਸਦਾ ਗੁਣਾ ਕਰਕੇ। ਆ ਜਿਹੜਾ ਲਫ਼ਜ਼ ਹੈ ਨਾ ਬਾਬਾ ਕਬੀਰ ਜੀ ਦਾ, ਬਾਣੀ ਤੇ ਜਿੰਨੀ ਕਰਾਈ ਹੈ ਜਾਓ, ਕੁਝ ਹੋਰ ਸਵਾਲ ਆਉਂਦਾ ਕਿ ਸੰਤਨ ਸੰਗ ਕਬੀਰਾ ਵਿਗੜੇ ਹੋ, ਸੋ ਕਬੀਰ ਰਾਮੇ ਹੋਏ ਨਿਬਰੇ ਹੋ। ਕਬੀਰ ਰਾਮ ਕਿਵੇਂ ਹੋ ਗਿਆ? ਕੀ ਉਹਦੇ ਹੱਥ ਪੈਰ ਬਦਲ ਗਏ? ਉਹਦਾ ਫੇਸ ਬਦਲ ਗਿਆ? ਉਹਦੇ ਅੰਦਰ ਗੁਣ ਪ੍ਰਵੇਸ਼ ਕਰਨੇ ਸ਼ੁਰੂ ਹੋਏ। ਜਿਉਂ ਜਿਉਂ ਗੁਣ ਪ੍ਰਵੇਸ਼ ਕਰਦੇ ਗਏ, ਤਿਉਂ ਤਿਉਂ ਰੱਬ ਦੇ ਨੇੜੇ ਹੋ ਗਏ, ਕਿਉਂਕਿ ਰੱਬ ਸਰਬ ਗੁਣ ਸੰਪੂਰਨ ਹੈ। ਜਨ ਊਰਾ ਤੂੰ ਪੂਰਾ, ਤੇਰੇ ਗੁਣ ਬਹੁਤੇ, ਮੈਂ ਇੱਕ ਨਾ ਜਾਣਿਆ। ਤੇਰੇ ਗੁਣ ਬਹੁਤੇ, ਮੈਂ ਇੱਕ ਨਾ ਜਾਣਿਆ। ਤੂੰ ਤੇਰੇ ਗੁਣ ਅੰਤਾ ਹਾਂ ਉਗਨਿਆਰਾ, ਤੂੰ ਗੁਣ ਹੈ ਮੈਂ ਨਿਰਗੁਣ। ਇਸ ਲਈ ਜਿਉਂ ਜਿਉਂ ਗੁਣ ਆਉਣੇ ਨੇ, ਤਿਉਂ ਤਿਉਂ ਗੁਣ ਕਹਿ ਗੁਣੀ ਸਮਾਵਣੇ ਆ, ਰਾਮ ਕਬੀਰਾ ਇੱਕ ਭੈ ਹੋ ਜਾਣਾ। ਇਸ ਲਈ ਗੁਣ ਹਨ ਨਿਰੰਕਾਰ, ਗੁਣ ਹੈ ਅੰਮ੍ਰਿਤ, ਗੁਣ ਹੈ ਜੀਵਨ। ਜਿਹੜਾ ਗੁਰੂ ਨਾਨਕ ਦੇ ਸਮੇਂ ਤੋਂ ਸਿੰਜਿਆ ਗਿਆ, ਸ਼ਬਦ ਰਾਹੀਂ ਵੀ ਗੁਣ ਮਿਲਦਾ। ਸ਼ਬਦ ਕੀ ਹੈ? ਗੁਣ, ਗੁਣਾਂ ਦਾ ਸੰਗ੍ਰਹਿ। ਬਾਣੀ ਰਾਹੀਂ ਗੁਣ ਮਿਲਦਾ, ਦ੍ਰਿਸ਼ਟ ਰਾਹੀਂ ਗੁਣ ਮਿਲਦਾ। ਜਿਹੜਾ ਅੰਮ੍ਰਿਤ ਵੇਲੇ, ਜਿਹੜਾ ਵੇਲਾ ਅੰਮ੍ਰਿਤ ਹੁੰਦਾ, ਉਹ ਵੀ ਗੁਣਾਂ ਨਾਲ ਹੀ ਹੁੰਦਾ। ਅੰਮ੍ਰਿਤ ਵੇਲਾ ਸੱਚ ਨਾ ਹੋ ਵਡਿਆਈ ਵਿਚਾਰ। ਵਡਿਆਈ ਵਿਚਾਰ ਕੀ? ਗੁਣਾਂ ਦਾ, ਗੁਣਾਂ ਦੀ ਵਿਚਾਰ। ਤਾਂ ਮੈਂ ਕਰਜ਼ ਕਰਾਂ, ਇਹ ਸਾਰੇ ਗੁਣਾਂ ਨਾਲ ਖੰਡੇ ਦੇ ਅੰਮ੍ਰਿਤ ਦਾ ਕੀ ਸੰਬੰਧ ਹੈ? ਉਹ ਗੁਣ ਅੰਦਰ ਨੇ। ਤੇ ਗੁਰੂ ਦਸਮ ਪਾਤਸ਼ਾਹ ਜੀ ਨੇ ਖੰਡੇ ਦੇ ਅੰਮ੍ਰਿਤ ਦਾ ਜਿਹੜਾ ਉਪਰਾਲਾ ਕੀਤਾ ਨਾ, ਉਹ ਵੀ ਗੁਣਾਂ ਦਾ ਸੰਗ੍ਰਹਿ ਕੀਤਾ। ਖੰਡੇ ਦੇ ਅੰਮ੍ਰਿਤ ਦੀਆਂ ਜਿੰਨੀਆਂ ਵਸਤੂਆਂ ਨੇ, ਇਹ ਸੰਕੇਤਕ ਨੇ। ਇਹ ਖਿਆਲ ਕਰਿਓ, ਇਹ ਸਾਰੀਆਂ ਵਸਤੂਆਂ ਸੰਕੇਤਕ ਨੇ। ਇਹਨਾਂ ਦੇ ਪਿੱਛੇ ਜਿਹੜੇ ਗੁਣ ਖਲੋਤੇ ਨੇ, ਉਹਨਾਂ ਨੂੰ ਸੰਗ੍ਰਹਿ ਕੀਤਾ ਹਰ ਇੱਕ ਵਸਤੂ ਦੇ ਨਾਲ। ਮਸਲਾ ਗੁਣਾਂ ਦਾ ਹੀ ਹੈ, ਤੇ ਉਹ ਗੁਣ ਇਕੱਤਰ ਕਰਕੇ ਦਿੱਤੇ ਨੇ। ਮੈਂ ਪਿਛਲੇ ਦਿਹਾੜੇ ਤੋਂ ਕੀਤੀ ਸੀ, ਖਿਆਲ ਕਰਿਓ, ਪਾਣੀ ਕੀ ਹੈ? ਤੇ ਉਹੋ ਹੀ ਪਾਣੀ ਅੰਮ੍ਰਿਤ ਵਿੱਚ ਜਾ ਕੇ ਅੰਮ੍ਰਿਤ ਹੋ ਜਾਂਦਾ। ਰੋਜ਼ਾਨਾ ਅਸੀਂ ਪਾਣੀ ਪੀਂਦੇ ਹਾਂ, ਉਹ ਅੰਮ੍ਰਿਤ ਕਿਉਂ ਨਹੀਂ ਹੁੰਦਾ? ਕਿਉਂਕਿ ਅਸੀਂ ਰੋਜ਼ਾਨਾ ਪਾਣੀ ਸਮਝ ਕੇ ਪੀਂਦੇ ਹਾਂ। ਗੁਰੂ ਉਸ ਪਾਣੀ ਦੇ ਗੁਣ ਇਕੱਤਰ ਕਰਦਾ। ਪਾਣੀ ਕੀ ਹੈ? ਇੱਕ ਨਿਮਰਤਾ। ਜਿਹੜੀਆਂ ਪੰਜ ਵਸਤੂਆਂ ਅੰਮ੍ਰਿਤ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ, ਇਹ ਸੰਕੇਤਕ ਨੇ, ਇਹਨਾਂ ਦੇ ਗੁਣ ਲੈਣੇ ਨੇ। ਤੇ ਵਸਤੂਆਂ ਇਕੱਤਰ ਕਰਕੇ ਜਦੋਂ ਸਾਜੇ ਹੋਏ ਅੰਮ੍ਰਿਤ ਨੂੰ ਸਿੱਖ ਨੇ ਛਕਣਾ ਨਾ, ਉਦੋਂ ਮਤ ਸਮਝਿਓ ਕੇਵਲ ਮੂੰਹ ਨਾਲ ਅੰਮ੍ਰਿਤ ਛਕ ਲਿਆ ਤੇ ਬਸ, ਉਹਨੇ ਟਾਈਮ ਅੰਦਰ ਰਸਮ ਪੂਰੀ ਹੋ ਗਈ। ਉਹ ਸਾਰੇ ਗੁਣ ਜਿਹੜਾ ਇਹਨਾਂ ਵਸਤੂਆਂ ਵਿੱਚ ਘੋਲ ਕੇ ਦਿੱਤੇ ਨੇ, ਉਹਨਾਂ ਨੂੰ ਅੰਦਰ ਪ੍ਰਵੇਸ਼ ਕਰਾਉਣਾ ਹੈ। ਪਾਣੀ ਵਿੱਚ ਕੀ ਹੈ? ਪਾਣੀ ਸੰਕੇਤ ਹੈ, ਪਾਣੀ ਸਮੌਲਿਕ ਹੈ, ਤੇ ਸਮੌਲਿਕ ਹੈ ਨਿਮਰਤਾ ਦਾ, ਸ਼ੀਤਲਤਾ ਦਾ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸਣ ਦਾ ਪਾਣੀ, ਪਾਣੀ ਚੱਲੇ ਨਿਮਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ ਇਹ ਉਹਦੇ ਗੁਣ ਨੇ। ਗੁਰੂ ਨੇ ਪਾਣੀ ਇਕੱਤਰ ਕੀਤਾ, ਬਾਟੇ ਵਿੱਚ ਪਾਇਆ ਤੇ ਆਖਿਆ, ਲੈ ਮੈਂ ਤੈਨੂੰ ਇਸ ਪਾਣੀ ਦੇ ਜਿੰਨੇ ਗੁਣ ਨੇ ਇਹ ਸਮੌਲਕ ਬਣਾ ਕੇ ਤੇਰੇ ਅੰਦਰ ਭੇਜਣਾ ਚਾਹੁੰਦਾ। ਪਾਣੀ ਨੂੰ ਸਮੌਲਕ ਇਹਦੇ ਵਿੱਚ ਨਿਮਰਤਾ ਜਾਏਗੀ, ਇਹਦੇ ਵਿੱਚ ਸ਼ੀਤਲਤਾ ਜਾਏਗੀ, ਇਹਦੇ ਵਿੱਚ ਸ਼ੁੱਧਤਾ ਤੇ ਪਵਿੱਤਰਤਾ ਜਾਏਗੀ। ਪਤਾਸੇ ਪਾਏ, ਪਤਾਸਿਆਂ ਦਾ ਗੁਣ ਕੀ ਹੈ? ਮਿਠਾਸ, ਇੱਕ ਮਿਠਾਸ ਤੇ ਦੂਜਾ ਆਪੇ ਦੀ ਹੋਂ, ਮੈਂ ਆਪਣਾ ਆਪ ਖਤਮ ਕਰਨਾ। ਪਤਾਸੇ ਕੀ ਕਰਦੇ ਨੇ, ਪੰਜ ਮਿੰਟ ਬਾਅਦ ਖੰਡਾ ਚਲਾਉਂਦੇ ਆ, ਪੰਜ ਮਿੰਟ ਬਾਅਦ ਦਸ ਮਿੰਟ ਬਾਅਦ ਦੇਖੋਗੇ ਉਹਦੇ ਵਿੱਚ ਪਤਾਸੇ ਕੋਈ ਨਹੀਂ, ਪਤਾਸੇ ਦੀ ਆਪਣੀ ਹੋਂਦ ਖਤਮ ਹੋ ਗਈ। ਪਰ ਜਿਹੜਾ ਉਹਦੇ ਵਿੱਚ ਗੁਣ ਸੀ ਉਹ ਨਹੀਂ ਗਿਆ, ਉਹ ਜਲਦ ਚਲਾ ਗਿਆ, ਉਹ ਅੰਮ੍ਰਿਤ ਵਿੱਚ ਪ੍ਰਵੇਸ਼ ਕਰ ਗਿਆ, ਉਹ ਗੁਣ ਸੀ ਮਿਠਾਸ। ਹੁਣ ਦਸ ਮਿੰਟ ਬਾਅਦ ਪਤਾਸਿਆਂ ਵਿੱਚ, ਉਹ ਦਸ ਮਿੰਟ ਬਾਅਦ ਅੰਮ੍ਰਿਤ ਬਣਦੇ ਵਿੱਚ ਵੇਖੋਗੇ ਉਹਦੇ ਵਿੱਚ ਪਤਾਸੇ ਨਹੀਂ, ਪਤਾਸੇ ਨੇ ਆਪਣੀ ਹੋਂਦ ਖਤਮ ਕਰਤੀ, ਕਿਵੇਂ ਗੁਣ ਰਹਿ ਗਏ। ਮੈਂ ਕਰਸ ਕਰਾਂ, ਸੰਸਾਰ ਦੇ ਨਿਰੰਕਾਰ ਵਿੱਚ ਕੀ ਅੰਤਰ ਹੈ? ਸੰਸਾਰ ਨਿਰੰਕਾਰ ਦਾ ਸਮੌਲਿਕ ਹੈ। ਸੰਸਾਰ ਨੂੰ ਵੇਖ ਕੇ ਵਿਸ਼ਵਾਸ ਆਉਂਦਾ ਕੋਈ ਇਹਦਾ ਸਾਜਨ ਹਾਰਾ ਨਿਰੰਕਾਰ ਵੀ ਹੈ, ਉਹਦੇ ਵਿੱਚ ਬੈਠਾ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੂਜੀ ਕੁਦਰਤ ਸਾਜੀ ਹੈ ਕਰ ਆਸਨ ਦਿੱਥੋ ਚਾਹੋ, ਵਿੱਚ ਵਰਗੀ ਵਿੱਚ ਬੈਠਾ। ਸੰਸਾਰ ਨਿਰੰਕਾਰ ਦਾ ਸਮੌਲਿਕ, ਨਿਰੰਕਾਰ ਸੂਖਮ ਹੈ, ਸੰਸਾਰ ਸਥੂਲ ਹੈ। ਜਿੰਨੀਆਂ ਸਥੂਲ ਵਸਤੂਆਂ ਹੁੰਦੀਆਂ ਨੇ ਹਮੇਸ਼ਾ ਸਮੌਲਿਕ ਹੁੰਦੀਆਂ ਨੇ, ਉਹਨਾਂ ਵਿੱਚੋਂ ਸੂਖਮ ਨਾਲ ਜੁੜਨਾ ਹੁੰਦਾ। ਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ, ਵੇਦ ਪ੍ਰਾਣ ਸਿਮਰਤ ਬੁੱਝ ਹੈ ਮੂਲ, ਸੂਖਮ ਮੈਂ ਜਾਣੇ ਸਥੂਲ। ਮਨੁੱਖ ਸੂਖਮ ਨੂੰ ਚੇਤਾ ਕਰੇ ਵੀ ਇਹ ਸਥੂਲ ਸੂਖਮ ਕਰਕੇ ਹੀ ਹੈ। ਅੰਮ੍ਰਿਤ ਵਿੱਚ ਪਾਣੀ ਨੇ ਪ੍ਰਵੇਸ਼ ਕੀਤਾ, ਮਨ ਨੂੰ ਨਿਮਰਤਾ ਨੇ ਪ੍ਰਵੇਸ਼ ਕੀਤਾ, ਸ਼ੀਤਲਤਾ ਤੇ ਸ਼ੁੱਧਤਾ ਨੇ ਪ੍ਰਵੇਸ਼ ਕੀਤਾ। ਅੰਮ੍ਰਿਤ ਵਿੱਚ ਸਾਜਨ ਸਮੇਂ ਪਤਾਸਿਆਂ ਨੇ ਪ੍ਰਵੇਸ਼ ਕੀਤਾ, ਮਨ ਨੂੰ ਆਪਾਂ ਮਿਟਾਣ ਨੇ ਪ੍ਰਵੇਸ਼ ਕੀਤਾ। ਐਸਾ ਸਤਿਗੁਰ ਜੇ ਮਿਲੇ ਕਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਆਪੇ ਦੀ ਹੁਣ ਖਤਮ ਹੋ ਗਈ। ਹੁਣ ਦਸ ਮਿੰਟ ਬਾਅਦ ਪਤਾਸੇ ਨਹੀਂ, ਹਾਂ ਗੁਣ ਹੈ ਮਿਠਾਸ। ਬਾਣੀ ਦਾ ਸੱਚ ਵਿੱਚ ਪ੍ਰਵੇਸ਼ ਕਰ ਗਏ, ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਜਿਸ ਮੋਖ ਦੁਆਰ, ਬਾਣੀ ਦਾ ਸੱਚ ਵਿੱਚ ਪ੍ਰਵੇਸ਼ ਕਰ ਗਏ। ਬਾਟੇ ਦੀ ਗਹਿਰਾਈ ਵਿੱਚ ਪ੍ਰਵੇਸ਼ ਕਰ ਗਈ, ਖੰਡੇ ਦੀ ਸ਼ਕਤੀ ਵਿੱਚ ਪ੍ਰਵੇਸ਼ ਕਰ ਗਈ ਹੈ। ਇਹ ਪੰਜੋ ਚੀਜ਼ਾਂ ਮਤ ਸਮਝਿਓ, ਇਹ ਚੀਜ਼ਾਂ ਨੇ, ਪਾਣੀ ਕੁਝ ਵੀ ਨਹੀਂ, ਪਾਣੀ ਦੀ ਕੋਈ ਆਪਣੀ ਵੱਖਰੀ ਫਜ਼ੀਲਤ ਨਹੀਂ। ਜੇ ਉਹਦੇ ਗੁਣਾਂ ਵਿੱਚ ਪ੍ਰਵੇਸ਼ ਕਰਨਾ, ਅੰਮ੍ਰਿਤ ਵਿੱਚ ਜਾ ਕੇ ਪਾਣੀ ਬਦਲ ਜਾਂਦਾ, ਪਾਣੀ ਉਹ ਪਾਣੀ ਨਹੀਂ ਰਹਿੰਦਾ ਜਿਹੜਾ ਬਾਜ਼ਾਰਾਂ ਵਿੱਚ ਵਿਕਦਾ, ਪਾਣੀ ਉਹ ਪਾਣੀ ਨਹੀਂ ਰਹਿੰਦਾ ਜਿਹੜਾ ਅਸੀਂ ਰੋਜ਼ਾਨਾ ਜ਼ਿੰਦਗੀ ਅੰਦਰ ਘਰ ਵਿੱਚ ਵਰਤਦੇ ਹਾਂ। ਉੱਥੇ ਜਾ ਕੇ ਅੰਮ੍ਰਿਤ ਕਿਵੇਂ ਬਣਦਾ? ਕਿਉਂਕਿ ਉੱਥੇ ਗੁਣਵਾਚਕ ਬਣ ਜਾਂਦਾ। ਗੁਰੂ ਨੇ ਇਹਨਾਂ ਸਾਰੀਆਂ ਵਸਤੂਆਂ ਦੇ ਗੁਣ ਇਕੱਤਰ ਕਰ ਲਏ। ਇਹ ਖਿਆਲ ਕਰਿਓ, ਜਿਹੜੀਆਂ ਰਹਿਤਾਂ ਦਿੱਤੀਆਂ ਨਾ ਕਕਾਰ ਦਿੱਤੇ, ਇਹ ਵੀ ਕਕਾਰ ਤਾਂ ਸਥੂਲ ਨੇ, ਕਕਾਰ ਸਥੂਲ ਨੇ, ਸਮੌਲਕ ਨੇ, ਇਹਦੇ ਪਿੱਛੇ ਵੀ ਗੁਣ ਨੇ। ਕਾਸ਼ ਪਤਾ ਲੱਗ ਜਾਏ ਅੰਮ੍ਰਿਤ ਕੀ ਹੈ, ਅਸੀਂ ਇਹਨੂੰ ਇੱਕ ਰਸਮ ਨਾ ਸਮਝੀਏ, ਇੱਕ ਪਰੰਪਰਾ ਹੀ ਨਾ ਜਾਣੀਏ। ਪੰਜ ਕਕਾਰ ਦਿੱਤੇ ਕਿਰਪਾਨ, ਇੱਕ ਅਣਖ ਦੀ ਗੈਰਤ ਦੀ ਸ਼ਕਤੀ ਦੀ ਪ੍ਰਤੀਕ ਸੀ, ਜਿਸ ਦੇ ਅੰਦਰ ਆਤਮਾ ਬਲਵਾਨ ਨਹੀਂ ਹੋਏਗੀ ਅੰਮ੍ਰਿਤ ਛੱਕ ਕੇ। ਵਿਸ਼ਵਾਸ ਕਰਿਓ, ਭਲਾ ਜੇ ਕੋਈ ਅੰਮ੍ਰਿਤ ਨਾ ਛਕੇ ਉਹ ਵੀ ਕਿਰਪਾਨ ਪਾ ਲੈ ਤੇ ਕੀ ਕਰ ਲਵਾਂਗੇ। ਖਿਆਲ ਕਰਿਓ, ਜਿਹਦੇ ਅੰਦਰ ਗੁਣਾਂ ਦਾ ਅੰਮ੍ਰਿਤ ਨਾ ਜਾਏ, ਜੇ ਅੰਦਰ ਆਤਮਾ ਬਲਵਾਨ ਨਾ ਹੋਵੇ, ਕਿਰਪਾਨ ਜ਼ਾਲਮ ਹੋ ਜਾਏ। ਆਖਰ ਔਰੰਗਜ਼ੇਬ ਵੀ ਤਾਂ ਤਲਵਾਰ ਦਾ ਧਨੀ ਸੀ, ਦੋਹਾਂ ਦੀ ਤਲਵਾਰ ਵਿੱਚ ਅੰਤਰ ਕੀ ਸੀ? ਉਹ ਅੰਮ੍ਰਿਤ ਨਾਲ ਸੰਬੰਧਿਤ ਕਿਰਪਾਨ ਸੀ, ਉਹ ਬੇਅਮਲ ਹੀ ਕਿਰਪਾਨਸ ਆਤਮਾ ਬਲਵਾਨ ਨਾ ਹੋਵੇ ਹੱਥ ਵਿਚ ਆਈ ਹੋਈ ਤਲਵਾਰ ਜੇ ਆਤਮਾ ਬਲਵਾਨ ਨਾ ਹੋਵੇ ਹੱਥੋਂ ਵੀ ਡਿੱਗ ਸਕਦੀ ਹੈ ਇਸ ਲਈ ਕਿਰਪਾਨ ਇੱਕ ਸਮੌਲਿਕ ਹੈ ਇਸ ਚੀਜ਼ ਦਾ ਕਿ ਸਿੱਖ ਦੇ ਅੰਦਰ ਕੋਈ ਆਤਮਕ ਬਲਵਾਨਤਾ ਹੈ ਐਨਕ ਹੈ ਗੈਰਤ ਡਰਤਾ ਤੇ ਕਿਸ਼ਹਿਰਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ ਦਾ ਜਿਹੜਾ ਗੁਣ ਹੈ ਨਾ ਉਹਦਾ ਸਮੌਲਿਕ ਹੈ ਕੇਵਲ ਕਿਸ਼ਹਿਰਾ ਪਾ ਲੈ ਇਹ ਗੁਣ ਨਾ ਧਾਰਨ ਕਰੇ ਆਹ ਖਿਆਲ ਕਰਿਓ ਇਸ ਗੱਲ ਦਾ ਸਮੌਲਕ ਹੈ ਸਮੌਲਕ ਦਾ ਅਰਥ ਹੁੰਦਾ ਜਿਹੜੀ ਚੀਜ਼ ਬਾਹਰ ਦਿਸਦੀ ਹੋਵੇ ਗੁਰਦੁਆਰੇ ਦਾ ਸਮੌਲਕ ਹੁੰਦਾ ਨਿਸ਼ਾਨ ਸਾਹਿਬ ਤੇ ਜੇ ਕੋਈ ਨਿਸ਼ਾਨ ਸਾਹਿਬ ਤਾਂ ਉੱਚਾ ਲਾ ਲਵੇ 200 ਫੁੱਟ ਤੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੀ ਨਾ ਕਰੇ ਉਸ ਨਿਸ਼ਾਨ ਸਾਹਿਬ ਦਾ ਕੋਈ ਫਾਇਦਾ ਹੈ ਜੇ ਗੁਰਦੁਆਰੇ ਅੰਦਰ ਸ੍ਰੀ ਗੁਰੂ ਸਾਹਿਬ ਪ੍ਰਕਾਸ਼ ਹੀ ਨਹੀਂ ਹੁੰਦਾ ਨਿਸ਼ਾਨ ਸਾਹਿਬ 100 ਫੁੱਟ ਉੱਚਾ ਹੈ ਕੋਈ ਲਾਭ ਇਕੱਲੇ ਸਮੌਲਕ ਦਾ ਕੋਈ ਲਾਭ ਨਹੀਂ ਦੇਖਣਾ ਅੰਦਰ ਕੀ ਗਿਆ ਅੰਦਰੋਂ ਬਾਹਰ ਹੈ ਦੋਵਾਂ ਦਾ ਆਪਸ ਵਿੱਚ ਸੰਬੰਧ ਹੈ ਗੁਰੂ ਨੇ ਵੀ ਆਖਿਆ ਸੀਲ ਜੱਤ ਕੀ ਕੱਛ ਪੈਰ ਪਕੜੇ ਹਥਿਆਰਾ ਤੇ ਇੱਕ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ ਦਾ ਇਸ ਗੁਣ ਦਾ ਸਮੌਲਕ ਹੈ ਸ਼ਹਿਰਾ ਸਿੰਘ ਦਾ ਹੱਥ ਦਾ ਕੜਾ ਇਸ ਗੱਲ ਦਾ ਸਮੌਲਕ ਹੈ ਕਿ ਮੈਂ ਆਪਣੇ ਗੁਰੂ ਦਾ ਆਪਣੇ ਪ੍ਰਭੂ ਦਾ ਆਪਣੇ ਨਿਰੰਕਾਰ ਦਾ ਆਪਣੇ ਸਤਿਗੁਰੂ ਦਾ ਗੁਲਾਮ ਹਮੇਸ਼ਾ ਉਹਦੇ ਹੁਕਮ ਵਿੱਚ ਰਹਾਂਗਾ ਜੋ ਉਹ ਆਖੇਗਾ ਉਹ ਕਰਾਂਗਾ ਸਮੌਲਕ ਇਹ ਖਿਆਲ ਕਰਿਓ ਕੇਸ ਇਸ ਗੱਲ ਦੇ ਸਮੌਲਕ ਨੇ ਕਿ ਮੇਰਾ ਅਤ ਸੁੰਦਰ ਮਨਮੋਹਨ ਪਿਆਰੇ ਨੂੰ ਜਿਹੜੀ ਖੂਬਸੂਰਤੀ ਪਸੰਦ ਆਈ ਹੈ ਜਿਵੇਂ ਉਸਨੇ ਸਾਜਿਆ ਮੈਂ ਉਸੇ ਵਿੱਚ ਹੀ ਆਪਣੀ ਖੂਬਸੂਰਤੀ ਸਮਝ ਲਾਂ ਉਹ ਅਤ ਸੁੰਦਰ ਮਨਮੋਹਨ ਪਿਆਰਾ ਹੈ ਤੇ ਜਿਹੜਾ ਅਤ ਸੁੰਦਰ ਹੈ ਸਾਡੇ ਵਿੱਚ ਕੋਈ ਪੜ੍ਹਿਆ ਲਿਖਿਆ ਹੋਵੇ ਜ਼ਿਆਦਾ ਤੇ ਉਸੇ ਕੋਲੋਂ ਜਾ ਕੇ ਪੁੱਛੀ ਜਾਣਾ ਤੇਰੀ ਪੜ੍ਹਾਈ ਤੇਰੀ ਵਿਦਿਆ ਕਿੱਥੋਂ ਮਿਲੀ ਕਿਵੇਂ ਮਿਲੀ ਇਹ ਤੇਰੀ ਵਿਦਵਤਾ ਕਿਵੇਂ ਤੇ ਜੇ ਉਹ ਅੱਜ ਸੁੰਦਰ ਮਨਮੋਹਨ ਪਿਆਰਾ ਹੈ ਤੇ ਉਹਨੇ ਜੋ ਸਿਰਜਣਾ ਕੀਤੀ ਉਹਨੇ ਆਪਣੀ ਮਰਜ਼ੀ ਨਾਲ ਕੀਤੀ ਹੈ ਤੇ ਉਹਦੀ ਸਿਰਜਣਾ ਦੀ ਸੁੰਦਰਤਾ ਨੂੰ ਮੈਂ ਕਬੂਲ ਨਾ ਕਰਾਂ ਇਸ ਲਈ ਕੇਸਾਂ ਦੀ ਸੰਭਾਲ ਜਿਹੜੀ ਹੈ ਉਹ ਅਤ ਸੁੰਦਰ ਮਨਮੋਹਨ ਪਿਆਰੇ ਦੀ ਸੁੰਦਰਤਾ ਨੂੰ ਕਬੂਲ ਲੈ ਉਸ ਵਿੱਚ ਆਪਣੇ ਆਪ ਨੂੰ ਖੂਬਸੂਰਤ ਸਮਝ ਸਮੌਲਕ ਅੰਗਾ ਸਮੌਲਕ ਹੈ ਕਿ ਜਿੱਥੇ ਉਹ ਕੇਸਾਂ ਨੂੰ ਸੰਭਾਲਦਾ ਉਹਦੀ ਸਫਾਈ ਕਰਦਾ ਉਹਦੇ ਵਿੱਚ ਉਸੇ ਸੁੰਦਰਤਾ ਨਾਲੋਂ ਟੁੱਟ ਚੁੱਕੇ ਕੇਸ ਜਿਹੜੇ ਨੇ ਉਹਨਾਂ ਨੂੰ ਖਿੱਚ ਕੇ ਬਾਹਰ ਕੱਢ ਦਿੰਦਾ ਜਿਹੜੇ ਸੁੰਦਰਤਾ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸੰਭਾਲਦਾ ਸਜਾਉਂਦਾ ਤੇ ਜਿਹੜੇ ਉਸ ਸੁੰਦਰਤਾ ਨਾਲ ਟੁੱਟ ਜਾਂਦੇ ਉਹਨਾਂ ਨੂੰ ਬਾਹਰ ਕੱਢ ਦਿੰਦਾ ਇਸੇ ਤਰ੍ਹਾਂ ਖਿਆਲ ਕਰੀ ਜਿਹੜੇ ਤੇਰੇ ਸਿਰ ਵਿੱਚ ਵਿਚਾਰ ਨੇ ਵਿਚਾਰ ਵੀ ਸਿਰ ਵਿੱਚ ਹੁੰਦੇ ਨੇ ਢੰਗਾ ਕਿਸ ਚੀਜ਼ ਦਾ ਪ੍ਰਤੀਕ ਹੈ ਵਿਚਾਰ ਵੀ ਸਿਰ ਵਿੱਚ ਹੁੰਦੇ ਨੇ ਜਿਹੜੇ ਵਿਚਾਰ ਤੇਰੇ ਪ੍ਰਭੂ ਨਾਲੋਂ ਟੁੱਟ ਚੁੱਕੇ ਹੋਣ ਔਗਣ ਬਣ ਗਏ ਹੋਣ ਉਹਨਾਂ ਨੂੰ ਕੱਢ ਦੇ ਜਿਹੜੇ ਤੇਰੇ ਮੱਥੇ ਦੇ ਤੇਰੇ ਸਿਰ ਦੇ ਵਿਚਾਰ ਪ੍ਰਭੂ ਨਾਲ ਜੁੜੇ ਰਹਿਣ ਤੇ ਜੁੜਨ ਦੀ ਸ਼ਕਤੀ ਦੇਣ ਉਹਨਾਂ ਨੂੰ ਸੰਭਾਲ ਲੈ ਢੰਗੇ ਦਾ ਕੰਮ ਕਰੀ ਸਮਝ ਖਾਸ ਤੈਨੂੰ ਪਤਾ ਲੱਗ ਜਾਏ ਸਾਡੇ ਕਕਾਰ ਦੀ ਸੰਸਾਰ ਦੀਆਂ ਜਿੰਨੀਆਂ ਵਸਤੂਆਂ ਜੇ ਇਹ ਸਮੌਲਕ ਹੁੰਦੀਆਂ ਨੇ ਸੰਸਾਰ ਹੀ ਨਿਰੰਕਾਰ ਦਾ ਸਮੌਲਕ ਹੈ ਸੰਕੇਤਕ ਜਿੰਨਾ ਸਥੂਲ ਹੈ ਉਹ ਸੂਕਸ਼ਮ ਦਾ ਸੰਕੇਤਕ ਹੁੰਦਾ ਮੈਂ ਇੱਕ ਵਾਰ ਕੀਤੀ ਸੀ ਆਹ ਲਾਈਟਾਂ ਪਈਆਂ ਚੱਲਦੀਆਂ ਨੇ ਲਾਈਟਾਂ ਚੱਲ ਰਹੀਆਂ ਨੇ ਬਲਬ ਜਗ ਰਹੇ ਨੇ ਇਹਦੇ ਪਿੱਛੇ ਇੱਕ ਕਰੰਟ ਹੈ ਉਹ ਸੂਕਸ਼ਮ ਹੈ ਬਲਬ ਦਿਸ ਰਹੇ ਨੇ ਇਹਦੇ ਪਿਛਲੇ ਪਾਸੇ ਜਿਹੜਾ ਤਾਰਾਂ ਵਿੱਚ ਕਰੰਟ ਚੱਲਦਾ ਉਹ ਸੂਕਸ਼ਮ ਹੈ ਉਹ ਨਹੀਂ ਦਿਸਦਾ ਤੇ ਭਲਾ ਉਹਦਾ ਸੰਕੇਤ ਕੀ ਹੈ ਬਲਬ ਹੀ ਉਹਦੇ ਸੰਕੇਤ ਨੇ ਜਦੋਂ ਇਹ ਬਲਬ ਜਗਣਗੇ ਅਸੀਂ ਆਖਾਂਗੇ ਕਰੰਟ ਆ ਗਿਆ ਕਰੰਟ ਨੂੰ ਆਉਂਦਿਆਂ ਕਿਸੇ ਨੇ ਦੇਖਣਾ ਦੇਖਣਾ ਇਹ ਬਲਬ ਜਿਹੜੇ ਸਥੂਲ ਨੇ ਇਹ ਉਹਦੇ ਸੰਕੇਤਕ ਨੇ ਜਦੋਂ ਬਲਬ ਜਗ ਪਾਏਗਾ ਅਸੀਂ ਆਖਾਂਗੇ ਕਰੰਟ ਆ ਗਿਆ ਜਦੋਂ ਇਹ ਬਲਬ ਬੁੱਝ ਜਾਣਗੇ ਅਸੀਂ ਆਖਾਂਗੇ ਕਰੰਟ ਚਲਾ ਗਿਆ ਨਾ ਕਿਸੇ ਨੇ ਕਰੰਟ ਆਉਂਦਾ ਦੇਖਿਆ ਨਾ ਕਰੰਟ ਜਾਂਦਾ ਦੇਖਿਆ ਤੇ ਗੁਰੂ ਨੇ ਰੱਬ ਪ੍ਰਤੀ ਵੀ ਇਹ ਗੱਲ ਬਾਣੀ ਵਿਚਾਰ ਦਿੱਤੀ ਕਹਿਣ ਲੱਗੇ ਆਵਤ ਕਿਨੇ ਨਾ ਪੇਖਿਓ ਕਵਨੇ ਜਾਣੇ ਰੀ ਬਾਈ ਉਹਨੂੰ ਆਉਂਦਾ ਜਾਂਦਾ ਕਿੰਨੇ ਵੇਖਣਾ ਸੀ ਜੇ ਸੰਸਾਰ ਨਾ ਹੁੰਦਾ। ਸੰਸਾਰ ਜਿਹੜਾ ਉਹ ਨਿਰੰਕਾਰ ਦਾ ਸੰਕੇਤ ਹੈ, ਸਮੋਲਕ ਸਥੂਲ ਜਿੰਨਾ ਉਹ ਸੂਕਸ਼ਮ ਦਾ ਸਮੋਲਕ ਹੁੰਦਾ। ਇਹ ਵਸਤੂਆਂ ਜਿਹੜੀਆਂ ਸਥੂਲ ਰੂਪ ਵਿੱਚ ਸਾਨੂੰ ਬਾਣੇ ਰੂਪ ਵਿੱਚ ਦਿੱਤੀਆਂ ਨੇ ਨਾ, ਇਹ ਸਾਰੀਆਂ ਵਸਤੂਆਂ ਉਸ ਸੂਕਸ਼ਮ ਅੰਦਰ ਦੇ ਅੰਮ੍ਰਿਤ ਦਾ ਸਮੋਲਕ ਨੇ। ਤੇ ਅੰਦਰ ਦਾ ਅੰਮ੍ਰਿਤ ਇੱਕੋ ਹੀ ਹੈ, ਉਹ ਹੈ ਗੁਣ। ਇਹਨਾਂ ਵਸਤੂਆਂ ਰਾਹੀਂ ਵੀ ਅੰਦਰ ਗੁਣ ਗਏ ਨੇ। ਬਾਹਰੋਂ ਛਕਣ ਦੀ ਲੋੜ ਤਾਂ ਪਈ ਹੈ, ਇਸ ਲਈ ਪਈ ਹੈ ਤਾਂ ਕਿ ਅੰਦਰ ਦੇ ਗੁਣ ਜਿਹੜੇ ਨੇ ਉਹ ਜਾਗ ਪੈਣ। ਮੈਂ ਇੱਕ ਵਾਰ ਕੀਤੀ ਸੀ, ਇੱਕ ਖਿਆਲ ਕਰਿਓ ਇਸ ਗੱਲ ਦਾ ਵੀ, ਹੁਣ ਜਵਾਬ ਮੰਗੀਏ ਕਿ ਭਲਾ ਜੇ ਅੰਦਰ ਅੰਮ੍ਰਿਤ ਹੈ ਤੇ ਬਾਹਰੋਂ ਅੰਮ੍ਰਿਤ ਹੋਰ ਪਾਉਣ ਦੀ ਕੀ ਲੋੜ ਹੈ ਭਾਵੇਂ ਗੁਣੀ ਸਿੱਖ। ਇਸ ਗੱਲ ਦਾ ਜਵਾਬ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵੀ ਦਿੱਤਾ, ਇਹ ਆਖ ਕੇ ਸਮਾਪਤੀ ਕਰਾ। ਬੜਾ ਖੂਬਸੂਰਤ ਜਵਾਬ ਗੁਰੂ ਨੇ ਦਿੱਤਾ। ਪੁੱਛਿਆ ਜੀ ਭਲਾ ਜੇ ਅੰਦਰ ਹੀ ਅੰਮ੍ਰਿਤ ਹੈ, ਨਾਨਕ ਅੰਮ੍ਰਿਤ ਮਣੇ ਮਾਏ, ਤਾਂ ਬਾਹਰੋਂ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਭਾਵੇਂ ਗੁਣੀ ਨਹੀਂ। ਗੁਰੂ ਨੇ ਬੜਾ ਖੂਬਸੂਰਤ ਜਵਾਬ ਦਿੱਤਾ, ਕਹਿਣ ਲੱਗੇ
ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ।
ਕਹਿਣ ਲੱਗੇ ਕਿਸਾਨ ਨੇ ਬੀਜ ਪਾਇਆ ਹਲਵਾ, ਕੁਛ ਦਿਨਾਂ ਬਾਅਦ ਹੀ ਆਕਾਸ਼ ਵੱਲ ਨੀਜ ਲਾਲਾ ਉਡੀਕ ਕਰਨ ਲੱਗ ਪਿਆ, ਬਾਰਿਸ਼ ਪਵੇ, ਮੇਰੀ ਫਸਲ ਸੁੱਕ ਨਾ ਜਾਏ, ਮੱਚ ਕਿਤੇ ਬੀਜ ਵੀ ਨਾਸ਼ ਹੋ ਜਾਏ, ਖਤਮ ਨਾ ਹੋ ਜਾਏ। ਉਡੀਕ ਕਰ ਰਿਹਾ ਸੀ ਬਾਰਿਸ਼ ਦੀ, ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ, ਥੋੜ੍ਹਾ ਤੇਜ਼ੀ ਨਾਲ ਤੁਰ ਗਿਆ ਕਿਉਂਕਿ ਸਮਾਂ ਹੋ ਗਿਆ। ਉਡੀਕ ਕਰ ਰਿਹਾ ਸੀ ਕਿ ਸਿਆਣੇ ਨੇ ਕੋਲੋਂ ਲੰਘਦਿਆਂ ਪੁੱਛਿਆ ਤੇ ਆਖਿਆ ਕਿਸਾਨ ਆਸਮਾਨ ਤੋਂ ਮੋਹਰੇ ਧਾਰ ਪੈਣ ਵਾਲੀ ਬਾਰਿਸ਼, ਆਸਮਾਨ ਤੋਂ ਪੈਣ ਵਾਲੀਆਂ ਬੂੰਦਾਂ ਦੀ ਉਡੀਕ ਤੇ ਇੰਤਜ਼ਾਰ ਪਿਆ ਕਰਨਾ, ਤੇ ਉਹ ਵੀ ਪਤਾ ਵੀ ਕਿੰਨੇ ਕੁ ਪਲ ਕਿੰਨੇ ਕੁ ਘੰਟੇ ਵਰਸਣੀਆਂ ਨੇ, ਉਹਨਾਂ ਦੇ ਦਿਨ ਨੇ, ਉਹਨਾਂ ਦੇ ਕੋਈ ਰੁੱਤਾਂ ਨੇ, ਹਮੇਸ਼ਾ ਤੇ ਪੈਂਦੀਆਂ ਨੇ, ਤੇ ਤੇਰੀ ਲੋੜ ਅਨੁਸਾਰ ਵੀ ਨਹੀਂ ਪੈਂਦੀਆਂ। ਹੋ ਸਕਦਾ ਤੈਨੂੰ ਕਿੰਨੀ ਜ਼ਰੂਰਤ ਹੈ ਉਸ ਤੋਂ ਜ਼ਿਆਦਾ ਬਾਰਿਸ਼ ਪੈ ਜਾਏ ਤੇ ਹੜੀ ਆ ਜਾਏ, ਅਸਮਾਨ ਦੀ ਬਾਰਿਸ਼ ਨੂੰ ਪਿਆ ਉਡੀਕਣਾ, ਤੈਨੂੰ ਪਤਾ ਨਹੀਂ ਜਿਸ ਧਰਤੀ ਤੇ ਤੂੰ ਬੀਜ ਪਾਇਆ ਇਹ ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਤੇ ਜਦੋਂ ਧਰਤੀ ਦੇ ਅੰਦਰ ਪਾਣੀ ਹੈ ਹੀ ਤੇ ਬਾਹਰੋਂ ਪਾਣੀ ਦੀ ਕਿਉਂ ਉਡੀਕ ਕਰਨਾ। ਬੜਾ ਖੂਬਸੂਰਤ ਇੱਕ ਸਵਾਲ ਸੀ, ਗੁਰੂ ਕਹਿਣ ਲੱਗੇ
ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ।
ਇਹ ਧਰਤੀ ਵਿੱਚ ਪਾਣੀ ਨਹੀਂ। ਕਿਸਾਨ ਵੀ ਬੜਾ ਸਿਆਣਾ ਸੀ, ਕਹਿਣ ਲੱਗਾ ਉਹ ਭਰਿਆ ਤੈਨੂੰ ਕੀ ਪਤਾ ਮੇਰੀਆਂ ਜ਼ਰੂਰਤਾਂ ਦਾ, ਮੈਨੂੰ ਵੀ ਪਤਾ ਹੈ ਕਿ ਸਾਰੀ ਧਰਤੀ ਦੇ ਥੱਲੇ ਪਾਣੀ, ਪਰ ਇੱਕ ਖਿਆਲ ਕਰੀ ਜੇ ਉਪਰੋਂ ਬਾਰਿਸ਼ ਨਾ ਪਵੇ ਧਰਤੀ ਦਾ ਪਾਣੀ ਵੀ ਨੀਵਾਂ ਚਲਾ ਜਾਂਦਾ, ਉਹਦੀ ਸਤਾ ਨੀਵੀ ਚਲੀ ਜਾਂਦੀ ਹੈ, ਉਹ ਮੇਰੇ ਫਸਲ ਤੱਕ ਪਹੁੰਚ ਹੀ ਨਹੀਂ ਪੈਦਾ ਕਰਦੀ, ਅਸਰ ਅੰਦਾਜ਼ ਹੀ ਨਹੀਂ। ਮੈਂ ਕਹਿ ਕੀਤੀ ਸੀ ਜਿਨ੍ਹਾਂ ਇਲਾਕਿਆਂ ਵਿੱਚ ਉਪਰੋਂ ਜ਼ਿਆਦਾ ਬਾਰਿਸ਼ ਪੈਂਦੀ ਹੈ ਨਾ, ਉੱਥੇ ਹੀ ਥੱਲਿਓ ਪਾਣੀ ਨਿਕਲਦਾ, ਪਾਣੀ ਹੈ। ਆ ਤੁਸੀਂ ਦੇਖਦੇ ਹੋ ਰੇਗਿਸਤਾਨ ਦੇ ਰਾਜਸਥਾਨ ਦੇ ਇਲਾਕਿਆਂ ਵਿੱਚ ਜੇ ਉਪਰੋਂ ਬਾਰਿਸ਼ ਘੱਟ ਪੈਂਦੀ ਹੈ ਥੱਲੇ ਵਾਲਾ ਪਾਣੀ ਵੀ ਡੂੰਘਾ, ਤੇ ਪਹਾੜਾਂ ਚ ਪੱਥਰਾਂ ਦੀ ਜ਼ਮੀਨ ਹੈ, ਉੱਥੇ ਬੋਰ ਵੀ ਕੋਈ ਨਹੀਂ ਕਰਦਾ, ਉੱਥੇ ਕਿਉਂਕਿ ਉਪਰੋਂ ਬਾਰਿਸ਼ ਜ਼ਿਆਦਾ ਪੈਂਦੀ ਇਸ ਲਈ ਥੱਲੇ ਵਾਲਾ ਪਾਣੀ ਦੇ ਚਸ਼ਮੇ ਆਪਣੇ ਆਪ ਫੁੱਟਦੇ ਨੇ। ਹਾਲਾਂਕਿ ਜ਼ਮੀਨ ਵੀ ਉੱਚੀ ਹੈ ਵੀ ਪਥਰੀਲੀ, ਬੋਰ ਵੀ ਕੋਈ ਨਹੀਂ ਕਰਦਾ, ਸਿਰਫ ਉਪਰੋਂ ਬਾਰਿਸ਼ ਜ਼ਿਆਦਾ ਪੈਂਦੀ ਹੈ ਇਸ ਲਈ ਥੱਲਿਓਂ ਵੀ ਪਾਣੀ ਨੂੰ ਖਿੱਚ ਲੈਂਦੀ ਹੈ, ਜਿੱਥੇ ਉਪਰੋਂ ਬਾਰਿਸ਼ ਨਹੀਂ ਪੈਂਦੀ ਉੱਥੇ ਥੱਲੇ ਵਾਲਾ ਪਾਣੀ ਵੀ ਨੀਵਾਂ ਚਲਾ ਜਾਂਦਾ, ਉਹ ਫਸਲ ਤੇ ਅਸਰਅੰਦਾਜ਼ ਹੀ ਨਹੀਂ ਹੁੰਦਾ। ਆ ਤੁਸੀਂ ਆਮ ਜੀਵਨ ਵਿੱਚ ਦੇਖ ਲਓ, ਘਰ ਵਿੱਚ ਹੈਂਡ ਪੰਪ ਲਵਾਉਂਦੇ ਹੋ ਨਾ, ਹੈਂਡ ਪੰਪ ਲਵਾਓ, ਪੰਪ ਲਾਉਣ ਵਾਲਾ ਪਾਈਪ ਪਾ ਕੇ ਫਿਲਟਰ ਲਾ ਕੇ ਉੱਪਰ ਮਸ਼ੀਨ ਲਾ ਕੇ ਫਿਰ ਤੁਹਾਨੂੰ ਆਖੇਗਾ ਜਾਂ ਦੋ ਚਾਰ ਬਾਲਟੀਆਂ ਪਾਣੀ ਦੀ ਲਿਆ, ਪਾਣੀ ਕੀ ਲਿਆ, ਉਹ ਪਾਣੀ ਉੱਪਰੋਂ ਪਾਉਣਾ। ਤੇ ਜੇ ਤੁਸੀਂ ਆਖੋ ਭਰਿਆ ਪਾਣੀ ਤਾਂ ਮੈਨੂੰ ਲੋੜ ਹੈ, ਪਾਣੀ ਲੈਣ ਲਈ ਤਾਂ ਇਹ ਹੈਂਡ ਪੰਪ ਲਾਉਣ,
ਪਾਣੀ ਤਾਂ ਇਹਨੇ ਮੈਨੂੰ ਦੇਣਾ, ਮੈਂ ਇਹਨੂੰ ਪਾਣੀ ਕਿਉਂ ਦਿਆਂ?
ਤੇ ਉਹ ਜਵਾਬ ਦੇਗਾ, ਵੀਰਾ ਇੱਕ ਵਾਰ ਉਪਰੋਂ ਪਾਣੀ ਪਾਉਣਾ ਹੀ ਪਏਗਾ, ਇੱਕ ਵਾਰ ਉਪਰੋਂ ਪਾਣੀ ਪਾ, ਦੋ ਚਾਰ ਬਾਲਟੀਆਂ ਥੱਲੇ ਵਾਲਾ ਪਾਣੀ ਜਿਹੜਾ ਥੱਲੇ ਹੈ ਉਹਦਾ ਤੇ ਇਹਦਾ ਸੰਪਰਕ ਪੈਦਾ ਹੋ ਜਾਏ, ਥੱਲੇ ਵਾਲੇ ਪਾਣੀ ਨੂੰ ਉੱਪਰ ਖਿੱਚ ਲਏਗਾ, ਫਿਰ ਸਾਰੀ ਜ਼ਿੰਦਗੀ ਇਹ ਪਾਣੀ ਮੁੱਕਣਾ ਹੀ ਨਹੀਂ, ਇੱਕ ਵਾਰ ਪਾਉਣਾ ਪਏਗਾ। ਪਾਉਂਦੇ ਹੋ ਨਾ? ਕਦੀ ਹੈਂਡ ਪੰਪ ਲਵਾ ਕੇ ਵੇਖਿਓ, ਪਾਣੀ ਉੱਪਰ ਪਾਉਣਾ ਪਏਗਾ, ਥੱਲੇ ਵਾਲਾ ਪਾਣੀ ਤਾਂ ਉੱਪਰ ਆਉਂਦਾ, ਤੇ ਜਿਸ ਵੇਲੇ ਇੱਕ ਵਾਰ ਉੱਪਰ ਆ ਗਏ ਫਿਰ ਰੋਜ਼ ਪਾਣੀ ਚੱਲੋ, ਕੋਈ ਫਰਕ ਹੀ ਪੈਣਾ, ਮੁੱਕਣਾ ਹੀ ਨਹੀਂ। ਬਸ ਇਸੇ ਤਰ੍ਹਾਂ ਇਹ ਖਿਆਲ ਕਰਿਓ, ਅੰਮ੍ਰਿਤ ਮਣੇ ਮੈਂ, ਦੂਜਾ ਸਵਾਲ ਸਾਡਾ ਇਹ ਸੀ ਕਿ ਅੰਮ੍ਰਿਤ ਮਣੇ ਮੈਂ ਗਲਤ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਲਤ ਨਹੀਂ ਹੋ ਸਕਦੀ, ਅੰਮ੍ਰਿਤ ਗੁਣ ਹੈ ਤੇ ਖੰਡੇ ਦੇ ਅੰਮ੍ਰਿਤ ਵਿੱਚ ਵੀ ਗੁਣ ਹੀ ਦਿੱਤੇ ਗਏ ਨੇ, ਕਕਾਰਾਂ ਵਿੱਚ ਵੀ ਗੁਣ ਹੀ ਦਿੱਤੇ ਗਏ ਨੇ, ਉਹਨਾਂ ਗੁਣਾਂ ਤੋਂ ਵੱਖ ਹੋ ਕੇ ਕੋਈ ਅੰਮ੍ਰਿਤ ਧਾਰੀ ਬਣਨਾ ਚਾਹੇ ਬਿਲਕੁਲ ਨਹੀਂ। ਅੱਜ ਸਾਡੇ ਵਿੱਚ ਦੁਖਾਂਤ ਹੈ, ਅੰਮ੍ਰਿਤ ਧਾਰੀ ਵਿੱਚ ਨਿਮਰਤਾ ਪਾਣੀ ਵਾਲੀ ਆਉਣੀ ਚਾਹੀਦੀ ਜਿਹੜੀ ਨਹੀਂ ਆ ਰਹੀ, ਅੰਮ੍ਰਿਤ ਧਾਰੀ ਵਿੱਚ ਗੁਣ ਆਉਣੇ ਚਾਹੀਦੇ ਨੇ, ਅੰਮ੍ਰਿਤ ਵਾਲੇ ਪਿਆਰ ਸ਼ੁੱਧਤਾ ਆਉਣੀ ਚਾਹੀਦੀ ਹੈ, ਨਹੀਂ ਆ ਰਹੀ। ਬਲਕਿ ਕਈ ਵਾਰ ਮੈਂ ਦੇਖਣਾ, ਵਿਸ਼ਵਾਸ ਕਰਿਓ, ਬੜੇ ਗੁਣ ਨੇ ਅੰਮ੍ਰਿਤ ਵਿੱਚ, ਛਕਾਉਣ ਦੀ ਵਿਧੀ ਤੇ ਮੈਂ ਹੈਰਾਨ ਹੋ ਜਾਣਾ, ਐਡੀ ਪਵਿੱਤਰ ਚੀਜ਼, ਐਡੀ ਸਫਲ ਵਸਤੂ ਗੁਰੂ ਦਸਮ ਪਾਤਸ਼ਾਹ ਲਿਆਉਣ। ਸੋਚਿਓ ਅੱਜ ਦੇ ਯੁਗ ਅੰਦਰ ਤਾਂ ਪਾਣੀ ਵੀ ਕੋਈ ਔਕ ਨਾਲ ਨਹੀਂ ਪੀਂਦਾ, ਖਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਜਿੱਥੇ ਪਾਣੀ ਮਹਿੰਗਾ ਹੋਵੇ, ਜਿੱਥੇ ਪਾਣੀ ਮਹਿੰਗਾ ਹੋਵੇ। ਹੁਣ ਸਮਾਂ ਬਦਲ ਗਿਆ, ਨਹੀਂ ਤੇ ਰਾਜਸਥਾਨ ਦੀ ਇਹੋ ਹਾਲਤ ਸੀ, ਇੱਥੇ ਪਾਣੀ ਵਿਕਦਾ ਸੀ ਪੀਣ ਨੂੰ, ਤੇ ਜਦੋਂ ਜਿਹੜੀ ਚੀਜ਼ ਮਹਿੰਗੀ ਹੋਵੇ ਨਾ ਉਹਨੂੰ ਕੋਈ ਔਕ ਨਾਲ ਨਹੀਂ ਪੀਂਦਾ, ਕਿਤੇ ਜ਼ਾਇਆ ਨਾ ਹੋ ਜਾਏ, ਸੰਭਾਲ ਸੰਭਾਲ ਉਹਦੀ ਇੱਕ ਇੱਕ ਬੂੰਦ ਕੀਮਤੀ ਹੁੰਦੀ। ਜੇ ਭਲਾ ਦੁੱਧ ਹੀ ਪੀਣਾ ਹੋਵੇ ਅੱਜ ਵੀ ਔਕ ਨਾਲ ਪੀਓਗੇ? ਕੋਈ ਗਲਾਸ ਚਾਹੀਦਾ, ਕਿਤੇ ਵੀਟ ਨਾ ਜਾਏ, ਡੋਲ ਨਾ ਜਾਏ, ਕੀਮਤੀ ਹੈ। ਤੇ ਕਿਹਦੀ ਅਜੀਬ ਗੱਲ ਹੈ, ਗੁਰੂ ਦਸਮ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਝੋਲੀ ਪਾਉਣਾ ਸੀ ਉਦੋਂ ਔਕ ਨਾਲ ਪਿਆਉਣ ਦੀ ਕਿਉਂ ਮਰਿਆਦਾ ਬਣਾਈ? ਕਿਉਂ ਬਣਾਈ? ਗੁਰੂ ਘਰ ਅੰਦਰ ਥੋੜ ਸੀ ਕਿਸੇ ਚੀਜ਼ ਦੀ? ਮੁੜ ਥੱਲੇ ਬਾਟਾ ਰੱਖ ਲਿਆ। ਆਹ ਗੱਲ ਸਾਰੀ ਸਮਝ ਰਹੀ ਮੈਂ ਕਹਿੰਦਾ ਸੀ ਨਾ, ਅੱਜ ਅਸੀਂ ਅੰਮ੍ਰਿਤ ਦੀ ਪਰਿਭਾਸ਼ਾ ਸਮਝ, ਥੱਲੇ ਬਾਟਾ ਰੱਖ ਲਿਆ ਤਾਂ ਕਿ ਅੰਮ੍ਰਿਤ ਡੁੱਲੇ ਵੀ ਨਾ ਪਵੇ ਬਾਟੇ ਵਿੱਚ। ਕਹਿਣ ਲੱਗਿਆ ਛਕੀ ਔਕ ਨਾਲ ਥੱਲੇ ਬਾਟਾ ਰੱਖ ਲਿਆ ਤਾਂ ਕਿ ਡੁੱਲੇ ਨਾ। ਕੀਮਤੀ ਚੀਜ਼ ਹੈ ਇਹਦੀ ਇੱਕ ਇੱਕ ਬੂੰਦ ਜਿਹੜੀ ਇੰਨੀ ਸਫਲ ਤੇ ਕੀਮਤੀ ਹੈ ਕਿ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਮੂਆ। ਇਹ ਬੂੰਦਾਂ ਡੁੱਲ ਜਾਣ ਥੱਲੇ ਬਾਟਾ ਰੱਖ ਲਿਆ, ਪਰ ਇਹ ਖਿਆਲ ਕਰੀ ਪੀ ਔਕ ਨਾਲ, ਸੋਚੀ ਪੈ ਗਿਆ ਔਕ ਨਾਲ ਹੀ ਕਿਉਂ? ਕਹਿਣ ਲੱਗੇ ਮੈਂ ਤੈਨੂੰ ਚਾਹਨਾ ਤੈਨੂੰ ਪਤਾ ਲੱਗ ਜਾਏ ਕਿ ਅੰਮ੍ਰਿਤ ਕਿਵੇਂ ਸੰਭਾਲਿਆ ਜਾਂਦਾ, ਕਿਉਂਕਿ ਜਦੋਂ ਔਕ ਬਣਾਏਗਾ ਨਾ ਅੰਮ੍ਰਿਤ ਛਕਣ ਲਈ ਉਦੋਂ ਤੈਨੂੰ ਹੱਥਾਂ ਦੀਆਂ ਦਸੇ ਉਂਗਲਾਂ ਇਉਂ ਮਿਲਣੀਆਂ ਪੈਣਗੀਆਂ। ਜਰਾ ਉਂਗਲਾਂ ਵਿੱਚ ਵਿੱਥ ਪੈ ਗਈ, ਆ ਫਰਕ ਸਮਝੀ, ਜਰਾ ਉਂਗਲਾਂ ਚ ਵਿੱਥ ਪੈ ਗਈ ਤੇ ਗੁਰੂ ਨੇ ਬਾਣੀ ਵਿੱਚ ਆਵਾਜ਼ ਦੇ ਕੇ ਆਖ ਦਿੱਤਾ, ਕਰਮੇ ਅੰਮ੍ਰਿਤ ਆਣ ਨੇ ਸਾਰੇ ਖਿਸਰ ਗਏ ਭੂਮ ਪਰ ਨਾਰੇ। ਹੱਥ ਵਿੱਚ ਪਿਆ ਹੋਇਆ ਅੰਮ੍ਰਿਤ ਵੀ ਡੋਲ ਜਾਂਦਾ ਜੀ, ਆ ਕਰਕੇ ਵੇਖ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿੰਦੇ ਕਿ ਕਰਮੇ ਅੰਮ੍ਰਿਤ ਆਣ ਨੇ ਸਾਰੇ ਖਿਸਰ ਗਏ ਭੂਮ ਪਰ ਨਾਰੇ। ਤੇ ਗੁਰੂ ਨੇ ਆਖਿਆ, ਖਿਆਲ ਕਰੀ ਮੈਂ ਤੈਨੂੰ ਅੰਮ੍ਰਿਤ ਦੀ ਸੰਭਾਲ ਸਿਖਾਉਣਾ ਚਾਹੁੰਦਾ, ਇਸ ਲਈ ਚਾਹੁੰਦਾ ਔਕ ਨਾਲ ਛਕੀ, ਤੈਨੂੰ ਪਤਾ ਹੋਵੇ ਔਕ ਬਣਾਉਣ ਵਾਸਤੇ ਅੰਮ੍ਰਿਤ ਛਕਣ ਵਾਸਤੇ ਦਸੇ ਉਂਗਲਾਂ ਇਉਂ ਸਮੇਟ ਕੇ ਆਪਸ ਵਿੱਚ ਜੋੜ ਕੇ ਇਹਨਾਂ ਦੀ ਵਿੱਥ ਮਿਟਾ ਕੇ ਤਾਂ ਅੰਮ੍ਰਿਤ ਛਕਿਆ ਜਾਂਦਾ। ਅਰਦਾਸ ਕੀਤੀ ਸੀ ਹਰ ਗੱਲ ਦੇ ਪਿੱਛੇ ਗੁਰੂ ਨਾਨਕ ਦੀ, ਗੁਰੂ ਦਸਮ ਪਾਤਸ਼ਾਹ ਜੀ ਦੀ ਇੱਕ ਫਿਲਾਸਫੀ ਹੈ, ਅਸੀਂ ਉਹ ਨਹੀਂ ਸਮਝ ਰਹੇ, ਇੱਕ ਮਰਿਆਦਾ ਇੱਕ ਰਸਮ ਬਣਾਈ ਜਾਂਦੇ ਹਾਂ। ਅੱਜ ਸਾਡੇ ਵਿੱਚ ਵਿੱਥਾਂ ਪੈ ਰਹੀਆਂ ਨੇ, ਵਿੱਥਾਂ ਮਿਟ ਨਹੀਂ ਰਹੀਆਂ। ਇੱਕ ਬਾਤੇ ਵਿੱਚ ਅੰਮ੍ਰਿਤ ਛਕਾਇਆ ਸੀ, ਸਾਡੇ ਵਿੱਚ ਏਕਤਾ ਆਵੇ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਵਾਲਾ ਸਨੇਹ ਬਣੇ,
ਅੱਜ ਉਸਦੇ ਉਲਟ ਬਦਕਿਸਮਤੀ ਅੰਮ੍ਰਿਤ ਨੇ ਸਾਨੂੰ ਇੱਕ ਕਰਨਾ ਸੀ, ਅਸੀਂ ਅੰਮ੍ਰਿਤ ਹੀ ਕਈ ਬਣਾ ਲਏ। ਹੇ ਅੰਮ੍ਰਿਤ, ਤੂੰ ਸਾਨੂੰ ਇੱਕ ਕਰਨਾ ਚਾਹੁੰਦਾ, ਅਸੀਂ ਅੰਮ੍ਰਿਤ ਹੀ ਕਈ ਬਣਾ ਲੈਂਦੇ। ਅੱਜ ਇੱਕ ਅੰਮ੍ਰਿਤ ਦੂਜੇ ਅੰਮ੍ਰਿਤ ਨਾਲ ਨਹੀਂ ਮਿਲਦਾ, ਇੱਕ ਅੰਮ੍ਰਿਤ ਧਾਰੀ ਦੂਜੇ ਅੰਮ੍ਰਿਤ ਧਾਰੀ ਤੋਂ ਵੀ ਕਈ ਵਾਰ ਨਫ਼ਰਤ ਕਰਦਾ। ਮੈਂ ਬੜੀ ਸਪਸ਼ਟ ਗੱਲਾਂ ਕਰਨਾ ਚਾਹੁੰਦਾ, ਗੱਲ ਸਮਝਿਓ। ਇਸੇ ਲਈ ਇੰਨੀ ਬੇਨਤੀ ਜ਼ਰੂਰ ਕਰਨਾ ਚਾਹੁੰਦਾ, ਸਮਾਂ ਹੋ ਗਿਆ, ਵਿਸਥਾਰ ਵਿੱਚ ਨਾ ਜਾਵਾਂ। ਇਹੋ ਕਾਰਨ ਹੈ, ਕੋਸ਼ਿਸ਼ ਕਰੋ, ਵੱਖ ਵੱਖ ਸੰਪਰਦਾਵਾਂ ਨੇ ਆਪਣੇ ਆਪਣੇ ਢੰਗ ਵਰਤ ਕੇ ਅੰਮ੍ਰਿਤ ਦੇ ਕਈ ਰੂਪ ਬਣਾ ਦਿੱਤੇ, ਤੇ ਅਕਸਰ ਇਹ ਹਉਮੈ ਪੈਦਾ ਕਰ ਦਿੱਤੀ ਕਿ ਜਿਨਨੇ ਸਾਡਾ ਅੰਮ੍ਰਿਤ ਨੂੰ ਛਕਿਆ ਉਹਦੇ ਨਾਲ ਨਹੀਂ ਵਰਤਣਾ, ਉਹ ਖਰੇ ਘਟੀਆ ਕਿਸਮ ਦਾ ਅੰਮ੍ਰਿਤ ਹੈ। ਗੁਰੂ ਆਖ ਰਿਹਾ ਨਾਨਕ ਅੰਮ੍ਰਿਤ ਏਕ ਹੈ, ਇੱਥੇ ਹੀ ਅਸੀਂ ਗੁਰੂ ਤੋਂ ਮੁਨਕਰ ਹੋ ਜਾਂਦੇ ਹਾਂ। ਸਮੇਂ ਨਾਲ ਪੰਥਕ ਤੌਰ ਤੇ ਮਿਲ ਕੇ ਵਿਦਵਾਨਾਂ ਨੇ, ਆਗੂਆਂ ਨੇ ਪੰਥਕ ਫੈਸਲੇ ਕੀਤੇ ਨੇ, ਅੰਮ੍ਰਿਤ ਪ੍ਰਤੀ ਪੰਥਕ ਫੈਸਲੇ ਕੀਤੇ ਨੇ। ਜੇ ਕਿਸੇ ਨੂੰ ਕੋਈ ਉਲੰਭ ਹੈ, ਜੇ ਉਹਦੇ ਵਿੱਚ ਵੀ ਕੁਛ ਸ਼ਿਕਵਾ, ਉਸੇ ਤਰ੍ਹਾਂ ਮੁੜ ਪੰਥ ਦੀ ਇਕੱਤਰਤਾ ਵਿੱਚ ਕੋਈ ਗੱਲ ਬਦਲਣੀ ਹੈ, ਬਦਲੀ ਧਰਮ ਦੀ ਬਾਣੀ ਦੀ ਰੋਸ਼ਨੀ ਵਿੱਚ ਬਦਲੀ ਜਾ ਸਕਦੀ ਹੈ, ਪਰ ਓਨੀ ਦੇਰ ਉਸ ਮਰਿਆਦਾ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਬੜਾ ਸਪਸ਼ਟ, ਓਨੀ ਦੇਰ ਉਸ ਮਰਿਆਦਾ ਤੋਂ ਮੂੰਹ ਨਹੀਂ ਮੋੜਨਾ। ਦੁੱਖਾਂ ਤੋਂ ਵਾਪਰ ਰਿਹਾ, ਜੇ ਅਸੀਂ ਵੱਖ ਵੱਖ ਅੰਮ੍ਰਿਤ ਛਕਾ ਕੇ ਅੱਜ ਫਿਰ ਮੁੜ ਕੇ ਉਹ ਦੁਬਦਾ ਖੜੀ ਵਧਾਉਣੀ ਹੈ, ਫਿਰ ਤਾਂ ਇੰਨਾ ਹੀ ਫਰਕ ਹੋਇਆ। ਅੱਗੇ 10 ਆਦਮੀ ਆਪਸ ਵਿੱਚ ਲੜਦੇ ਸਨ, ਹੁਣ 20-20 50-50 ਲੜਨਗੇ, ਜਦੋਂ ਜ਼ਿਆਦਾ ਅੰਮ੍ਰਿਤ ਆ ਗਈ ਹੋਵੇ ਤੇ ਵੱਖ ਵੱਖ ਹੋ ਗਏ। ਇਸ ਲਈ ਵੀਰੋ, ਜਿੱਥੇ ਜਿੱਥੇ ਵੀ ਬੈਠੇ ਹੋ, ਸਾਡੇ ਕੋਲ ਆ 2-3 ਮਹੀਨੇ ਸਮਾਂ, ਅਸੀਂ ਦਿਨ ਰਾਤ ਅੰਮ੍ਰਿਤ ਵਾਲੇ ਪਾਸੇ ਤੁਰਨਾ, ਪਰ ਇੱਕ ਖਿਆਲ ਕਰਿਓ, ਕੋਈ ਸੰਪਰਦਾ ਆਵੇ ਸਾਨੂੰ ਕੋਈ ਇਤਰਾਜ਼ ਨਹੀਂ ਅੰਮ੍ਰਿਤ ਛਕਾਵੇ, ਕੋਈ ਵੀਰ ਆਵੇ ਸਾਨੂੰ ਕੋਈ ਇਤਰਾਜ਼ ਨਹੀਂ ਅੰਮ੍ਰਿਤ ਛਕਾਵੇ, ਪਰ ਸਿੱਖ ਰਹਿਤ ਮਰਿਆਦਾ ਉਹ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਹਰ ਨਾਲ ਪ੍ਰਮਾਣਿਤ ਹੋ ਕੇ ਪੰਥਕ ਸਾਂਝੀ ਮਰਿਆਦਾ ਦਿੱਤੀ ਗਈ ਹੈ, ਮਰਿਆਦਾ ਉਹ ਆਪਣੇ ਕੋਲ ਰੱਖੋ। ਹਰ ਇੱਕ ਵੀਰ ਨੂੰ ਆਉਂਦਿਆਂ ਅੱਗੇ ਰੱਖ ਦਿਓ ਵੀ ਤੇਰੇ ਕੋਲੋਂ ਹੱਕ ਹੈ, ਕਿਤੋਂ ਵੀ ਸਾਨੂੰ ਬਖਸ਼ਿਸ਼ ਸਦਕਾ ਪੰਜ ਪਿਆਰੇ ਰੂਪ ਵਿੱਚ ਅੰਮ੍ਰਿਤ ਮਿਲੇ, ਅਸੀਂ ਝੋਲੀ ਪਵਾਵਾਂਗੇ। ਪਰ ਜੇ ਤੈਨੂੰ ਮਰਿਆਦਾ ਆ ਮਨਜ਼ੂਰ, ਜੇ ਮਰਿਆਦਾ ਇਹ ਮਨਜ਼ੂਰ, ਜੇ ਮਰਿਆਦਾ ਨਹੀਂ ਤਾਂ ਉਸਨੂੰ ਹੱਥ ਜੋੜ ਦਿਓ, ਅਸੀਂ ਵੱਖ ਵੱਖ ਦੁਬਾ ਚ ਨਹੀਂ ਪੈਣਾ, ਨਾਨਕ ਅੰਮ੍ਰਿਤ ਏਕ ਹੈ। ਜੇ ਕੋਈ ਸ਼ੰਕਾ ਹੈ ਤਾਂ ਉੱਥੇ ਜਾ ਕੇ ਨਵੇੜ ਵੀਰਾ, ਇੱਥੇ ਸਾਨੂੰ ਵੱਖ ਵੱਖ ਨਾ ਤੋੜ। ਮੈਂ ਸਪਸ਼ਟ ਫਿਰ ਕਰਨਾ ਚਾਹੁੰਦਾ, ਜਦੋਂ ਵੀ ਕੋਈ ਅੰਮ੍ਰਿਤ ਛਕਾਉਣ ਲਈ ਤਿਆਰ ਹੋਵੇ, ਉਹਦੇ ਸਾਹਮਣੇ ਸਿੱਖ ਰਹਿਤ ਮਰਿਆਦਾ ਪੰਥਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਹੋਈ ਸਾਹਮਣੇ ਰੱਖੋ, ਬਹੁਤ ਜ਼ਰੂਰੀ ਹੈ, ਨਹੀਂ ਤਾਂ ਦੁਖਾਂਤ ਇਹ ਵਾਪਰ ਰਿਹਾ ਹੈ। ਅੰਮ੍ਰਿਤ ਨੇ ਸਾਨੂੰ ਇੱਕ ਕਰਨਾ ਸੀ, ਅਸੀਂ ਅੰਮ੍ਰਿਤ ਕਈ ਬਣਾ ਦਿੱਤੇ ਨੇ। ਅੰਮ੍ਰਿਤ ਨੇ ਸਾਨੂੰ ਵਿਥਮ ਮੇਟਣ ਦਾ ਸੰਦੇਸ਼ ਦਿੱਤਾ ਸੀ, ਓਕ ਵਿੱਚ ਛੱਕ ਤਾਂ ਕਿ ਤੈਨੂੰ ਪਤਾ ਲੱਗੇ ਕਿਵੇਂ ਉਂਗਲਾਂ ਦੀਆਂ ਵਿਥਾਂ ਮੇਟਣੀਆਂ ਨੇ, ਅਸੀਂ ਵਿਥਾਂ ਪਾ ਦਿੱਤੀਆਂ ਨੇ। ਬਸ ਐਨਿਕ ਅਰਜ਼ ਕਰਨਾ ਚਾਹੁੰਦਾ, ਅੰਮ੍ਰਿਤ ਵੀ ਇੱਕੋ ਹੈ, ਉਪਦੇਸ਼ ਵੀ ਇੱਕੋ ਹੈ, ਗੁਰੂ ਵੀ ਇੱਕੋ ਹੈ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਜਿੰਨੀ ਦੇਰ ਅਸੀਂ ਇਸ ਤਰ੍ਹਾਂ ਇੱਕ ਨਾਲ ਨਹੀਂ ਜੁੜਾਂਗੇ, ਮਨਮੁਖ ਭੁੱਲੀ ਬਹੁਤੀ ਰਾਹੀਂ ਫਾਥੀ ਮਾਇਆ ਫੰਦੇ, ਇਹ ਕਨਫਿਊਜ਼ ਹੋ ਜਾਵਾਂਗੇ। ਬਾਰ ਬਾਰ ਇਸ ਗੱਲ ਤੇ ਵਿਚਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਸਾਨੂੰ ਪਤਾ ਲੱਗ ਜਾਏ ਕਿ ਗੁਰੂ ਨਾਨਕ ਅੰਮ੍ਰਿਤ ਤੋਂ ਵੱਖ ਨਹੀਂ ਬੈਠਾ। ਗੁਰੂ ਦਸਮ ਪਾਤਸ਼ਾਹ ਦਾ ਖੰਡੇ ਦਾ ਅੰਮ੍ਰਿਤ ਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਦਾ ਅੰਮ੍ਰਿਤ, ਗੁਰੂ ਨਾਨਕ ਦੀ ਬਾਣੀ ਦਾ ਸ਼ਬਦ ਦਾ ਅੰਮ੍ਰਿਤ, ਗੁਰੂ ਨਾਨਕ ਦਾ ਦਿੱਤਾ ਹੋਇਆ ਅੰਦਰ ਬੈਠਾ ਅੰਮ੍ਰਿਤ ਤੇ ਗੁਰੂ ਦਸਮ ਪਾਤਸ਼ਾਹ ਦਿੱਤਾ ਹੋਇਆ ਖੰਡੇ ਦਾ ਉਪਰੋਂ ਪਾਇਆ ਅੰਮ੍ਰਿਤ, ਇਹਨਾਂ ਦੋਵਾਂ ਨੂੰ ਮਿਲਣਾ, ਫਿਰ ਅੰਦਰ ਇੱਕ ਚਸ਼ਮਾ ਫੁੱਟਣਾ ਗੁਣਾਂ ਦਾ, ਫਿਰ ਤਾਂ ਜ਼ਿੰਦਗੀ ਗੁਣ ਖਤਮ ਨਹੀਂ ਹੋਣੇ। ਜਿਹੜਾ ਮਰਜ਼ੀ ਆਵੇ ਸਿੱਖੀ ਦੇ ਵਿਹੜੇ, ਉਹ ਗੁਣ ਲੈ ਜਾਏ। ਪਾਸ਼ਾ ਦਿੱਤਾ ਹੋਇਆ ਖੰਡੇ ਦਾ ਉਪਰੋਂ ਪਾਇਆ ਅੰਮ੍ਰਿਤ, ਇਹਨਾਂ ਦੋਵਾਂ ਨੂੰ ਮਿਲਣਾ, ਫਿਰ ਅੰਦਰ ਇੱਕ ਚਸ਼ਮਾ ਫੁੱਟਣਾ ਗੁਣਾਂ ਦਾ, ਫਿਰ ਤਾਂ ਜ਼ਿੰਦਗੀ ਗੁਣ ਖਤਮ ਨਹੀਂ ਹੋਣੇ। ਜਿਹੜਾ ਮਰਜ਼ੀ ਆਵੇ ਸਿੱਖੀ ਦੇ ਵਿਹੜੇ, ਉਹ ਗੁਣ ਲੈ ਜਾਏ। ਤੇ ਗੁਣ ਹੀ ਇੱਕ ਅੰਮ੍ਰਿਤ ਹੈ, ਗੁਰੂ ਕਹਿੰਦੇ ਨੇ
ਅੰਮ੍ਰਿਤ ਏਕ ਹੈ।
अमृत एक है नानक अमृत एक है दूजा अमृत ना दूजा अमृत ना है अमृत एक है नानक अमृत एक है नानक अमृत मने माहे पाइए गुर प्रसाद पाइए गुर प्रसाद तिन्नी पीता रंग श्याम तिन्नी पीता रंग श्याम जिनको लिखिया आद जिनको लिखिया आद अमृत एक है नानक अमृत एक है दूजा अमृत ना दूजा अमृत ना ना दूजा अमृत ना अमृत एक है नानक अमृत एक है अमृत एक है अमृत कौन है गुरु ने 200 वरा बाणी राही गुणा दा सिंचन किया ते फिर खंडे दे अमृत दियां जिन्नियां वस्तुआं जिन्नियां रहता सारे गुणा दा संकेत ने सारियां विच गुण है सारियां दे गुण इकत्र कीते ते उन्हां गुणां नूं उपरों इसलिए खंडे बाटे दे अमृत दे रूप विच पाया ताकि अंदर दे गुण ते बाहर दे गुण आपस विच मिल जान जिवें उपरों पाई हुई पानी दियां दो बाल्टियां अंदरले पानी नूं हमेशा चलदा कर दिंदियां यूं गुणां दा चश्मा फुट पाए सिक्खी दे अंदर ते अमृत एक होवे एक बाटे विच छकिया होवे हाथ दियां ਵਿੱਥਾਂ ਮੇਟ ਕੇ ਉਂਗਲਾਂ ਦੀਆਂ ਵਿੱਥਾਂ ਮੇਟ ਕੇ ਛਕਿਆ ਹੋਵੇ ਇਹ ਸਾਰੇ ਗੁਣ ਨੇ ਜਿਨ੍ਹਾਂ ਰਾਹੀਂ ਸਿੱਖੀ ਇੱਕ ਹੋ ਕੇ ਆਪਣੀ ਮੰਜ਼ਿਲੇ ਮਕਸੂਦ ਵੱਲ ਵਧੇ ਇਸ ਦੀਆਂ ਮੰਜ਼ਿਲਾਂ ਦੇ ਦਰਮਿਆਨ ਕੋਈ ਔਕੜਾ ਨਾ ਆ ਸਕਣ ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਗਾਚੇ ਖਾਣ ਬਸ ਅੱਜ ਦੇ ਇਸ ਹਾਜ਼ਰੀ ਤੋਂ ਬਾਅਦ ਖਿਮਾ ਮੰਗਣਾ ਕੁਛ ਮਜਬੂਰੀਆਂ ਸਨ ਵੀਰ ਜੀ ਜਾਣਦੇ ਨੇ ਜਦੋਂ ਹੁਕਮ ਹੋਇਆ ਕਿਉਂਕਿ 10 ਤਾਰੀਖ ਸਵੇਰ ਦਾ ਅਤੇ ਦੁਪਹਿਰ ਦਾ ਬਚਨ ਕਰ ਚੁੱਕਾ ਸਾਂ ਇਸ ਲਈ ਬੇਨਤੀ ਕੀਤੀ ਵੀ 9 ਤੱਕ ਹੀ ਹਾਜ਼ਰੀ ਭਰ ਸਕਾਂਗਾ ਰਾਤ ਰਾਤ ਸਫ਼ਰ ਕਰਕੇ ਵਾਪਸ ਪਰਤਣਾ ਸੋ ਇੰਨੀ ਸੇਵਾ ਨੂੰ ਪ੍ਰਵਾਨ ਕਰਿਓ ਭੁੱਲਾਂ ਚੁੱਕਾਂ ਦੀ ਖਿਮਾ ਕਰਿਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ